ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਚਾਉ ਸੱਜਣ ਮੈਂ ਗਿਆ ਦੇਈ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੂ ਜਿਸ ਪਾਸ ਬੈਠਿਆ ਸੋਹੀ ਹੈ ਸਪਨਾ ਦਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਓ ਘਟ ਅਵਘਟ ਡੁਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੇ ਮੇਰੀ ਪੂੰਜੀ ਰਾਖ ਮੁਰਾਰ ਘਟ ਅਵਘਟ ਡੁਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੇ ਮੇਰੀ ਪੂੰਜੀ ਰਾਖ ਮੁਰਾਰ
ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਹਰੀ ਜਸ ਕੀਰਤਨ ਸੁਣਿਆ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਜੋ ਕਥਾ ਨੜੀਵਾਰ ਚੱਲ ਰਹੀ ਹੈ ਉਹ ਸੁਣ ਕੇ ਆਪਣਾ ਜੀਵਨ ਸਫਲਾ ਕਰੋ, ਸਤਿਗੁਰੂ ਮਹਾਰਾਜ ਦੇ ਚਰਨਾਂ ਚ ਮਨ ਵਿਰਤੀ ਗਾਗਰ ਕਰੋ ਔਰ ਸਤਿਗੁਰੂ ਦੀ ਕਥਾ ਤੇ ਬਾਣੀ ਸੁਣ ਕੇ ਜੀਵਨ ਸਫਲਾ ਕਰੋ।
ਇੱਕ ਓਂਕਾਰ ਸਤਿਗੁਰ ਪ੍ਰਸਾਦ
ਇਹ ਰਵਿਦਾਸ ਭਗਤ ਦੀ ਬਾਣੀ ਹੈ ਗੌੜੀ ਰਾਗ ਦੇ ਵਿੱਚ ਤੇ ਰਵਿਦਾਸ ਭਗਤ ਨੇ ਬਾਣੀ ਤੋਂ ਪਹਿਲਾਂ ਮੰਗਲ ਉਚਾਰਨ ਕੀਤਾ ਹੈ। ਬਾਣੀ ਦੇ ਮੁੱਢ ਵਿੱਚ ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਓਂਕਾਰ ਸਬਦਾ ਪ੍ਰਕਾਸ਼ਕ ਹੈ, ਸਤ ਨਾਮ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਤੇ ਪ੍ਰਸਾਦ ਆਨੰਦ ਸਰੂਪ ਹੈ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਮੰਗਲ ਉਚਾਰਨ ਕੀਤਾ ਹੈ।
ਗੌੜੀ ਬੈਰਾਗਣ ਰਵਿਦਾਸ ਜੀਓ
ਇਹ ਬੈਰਾਗਣ ਜਾਤੀ ਦੀ ਗੌੜੀ ਹੈ ਤੇ ਰਵਿਦਾਸ ਜੀਓ ਰਵਿਦਾਸ ਭਗਤ ਦਾ ਸ਼ਬਦ ਹੈ ਇਸ ਗੌੜੀ ਰਾਗ ਵਿੱਚ।
ਘੱਟ ਘੱਟ ਡੂਗਰ ਕਣਾ
ਰਵਿਦਾਸ ਭਗਤ ਜੀ ਕਹਿੰਦੇ ਘੱਟ ਮੇਰੀ ਹੈ ਕਾਇਆ ਰੂਪੀ ਘੱਟ ਦੇ ਅੰਦਰ ਡੂੰ ਅਵ ਘੱਟ ਬੜੀ ਔਖੀ ਘੱਟ ਹੀ ਹੈ ਇੱਕ ਡੂੰਗਰ ਕਣਾ ਕਿਉਂਕਿ ਪਹਾੜ ਪਹਾੜੀ ਰਸਤਾ ਹੈ ਡੂੰਗਰ ਕਣਾ ਕਿਹੜਾ ਡੂੰਗਰ ਕਣਾ ਕਿਹੜੇ ਪਹਾੜੀ ਰਸਤਾ ਹੈ ਜੀ ਕਿਹੜੀ ਘੱਟ ਹੀ ਔਖੀ ਹੈ ਕਿ ਮੇਰੇ ਘਰ ਸਰੀਰ ਦੇ ਅੰਦਰ ਕਾਮ ਕ੍ਰੋਧ ਲੋਭ ਮੋਹੰਕਾਰ ਵਿਸ਼ਵਕਾਰਾਂ ਰੂਪੇ ਬੜੀ ਉੱਚੀ ਨੀਵੇਂ ਜਗ੍ਹਾ ਨੇ ਬੜੇ ਖਤਰਨਾਕ ਮੋੜ ਨੇ ਇਹਨਾਂ ਤੋਂ ਬਚਣ ਦਾ ਕੋਈ ਹੀਲਾ ਨਹੀਂ ਬਣ ਰਿਹਾ। ਬਹੁਤ ਹੀ ਜ਼ਿਆਦਾ ਇਹ ਖਤਰਨਾਕ ਰਸਤਾ ਹੈ ਪਹਾੜੀ ਰਸਤਾ ਜਿਵੇਂ ਬਹੁਤ ਹੀ ਬਹੁਤ ਔਖਾ ਬਿਖੜਾ ਪੈਂਦਾ ਹੋਇਆ ਕਰਦਾ ਹੈ। ਉਹਦਾ ਪ੍ਰਮਾਣ ਦੇ ਕੇ ਰਵਿਦਾਸ ਜੀ ਕਹਿੰਦੇ ਮੇਰੀ ਕਾਇਆ ਦੇ ਅੰਦਰ ਵੀ ਕਾਮ ਆਦਿਕਾਂ ਦਾ ਇਹਨਾਂ ਹੰਕਾਰ ਰੂਪੀ ਪਹਾੜਾਂ ਦੇ ਵਿੱਚ ਦੀ ਬੜਾ ਔਖਾ ਰਸਤਾ ਹੈ।
ਨਿਰਗੁਣ ਬੈਲ ਹਮਾਰ
ਇੱਕ ਮੇਰਾ ਨਿਰਗੁਣ ਕਮਜ਼ੋਰਾ ਜਾਂ ਬਲਦ ਹੈ ਸਰੀਰ ਰੂਪੀ ਬੈਲ ਜਾਂ ਮਨ ਰੂਪੀ ਬੈਲ ਇਹ ਵਿਚਾਰਾ ਨਿਰਗੁਣ ਗੁਣਾਂ ਤੋਂ ਰਹਿਤ ਹੈ ਕਮਜ਼ੋਰਾ ਹੈ ਔਰ ਚੜ੍ਹਾਈ ਬੜੀ ਹੈ ਕਿਤੇ ਉਤਰਾਈ ਬੜੀ ਹੈ ਬੜੇ ਬੜੇ ਪਹਾੜ ਨੇ ਬੜੇ ਭਿਅੰਕਰ ਮੋੜ ਨੇ ਇਹਦੇ ਵਿੱਚ ਕਾਮਯਾਦਕ ਦੇ ਵਿਸ਼ੇ ਵਿਕਾਰਾਂ ਕਰਤਾ ਭੁਗਤਾ ਹੰਗਤਾ ਮਮਤਾ ਈਰਖਾ ਦੁਆਇਸ਼ ਇਹਦੇ ਆਦਿਕ ਬਹੁਤ ਸਾਰੇ ਇਹਦੇ ਵਿੱਚ ਮੋੜ ਨੇ ਘਾਟੀ ਦੇ ਵਿੱਚ ਔਰ ਮੇਰਾ ਮਨ ਰੂਪੀ ਬੈਲ ਬੜਾ ਕਮਜ਼ੋਰ ਜਿਹਾ ਲਿੱਸਾ ਵਿਚਾਰਾ ਅਤੇ ਬਹੁਤ ਔਖਾ ਹੈ ਇਸਦੇ ਚੜ੍ਹਨਾ ਤੇ ਉਤਰਨਾ ਬੜਾ ਔਖਾ ਹੈ। ਹੁਣ ਤੇ ਮੇਰਾ ਕੋਈ ਆਸਰਾ ਨੀ ਹੁਣ ਮੇਰੀ ਬੇਨਤੀ ਕਰਮੇ ਹੋਏ ਰਾਮ ਰਮਈਏ ਨਾਲ ਹੈ ਹੇ ਵਾਹਿਗੁਰੂ ਤੇਰੇ ਚਰਨਾਂ ਚ ਇੱਕ ਮੇਰੀ ਬੇਨਤੀ ਹੈ
ਮੇਰੀ ਪੂੰਜੀ ਰਾਖ ਮੁਰਾਰ
ਹੇ ਵਾਹਿਗੁਰੂ ਕਿਰਪਾ ਕਰ ਮੈਂ ਟਾਂਡਾ ਦੱਦ ਤੇ ਲਿਆ ਮੈਂ ਸਮਾਨ ਮੇਰਾ ਬਲ ਤਾਂ ਬੜਾ ਕਮਜ਼ੋਰ ਹੈ ਹੁਣ ਮੇਰੀ ਮਨ ਰੂਪੀ ਬਲਦ ਕਮਜ਼ੋਰ ਹੈ ਔਰ ਬੜੀ ਔਖੀ ਘਾਟੀ ਹੈ ਔਰ ਇੱਥੇ ਚੋਰ ਆਦਿ ਵੀ ਬੜੇ ਨੇ ਕਾਮਯਾਦ ਚੋਰ ਨੇ ਵਿਸ਼ੇ ਵਰਾ ਕ੍ਰੋਧ ਆਦਿ ਚੋਰ ਨੇ ਵਿਸ਼ੇ ਵਿਕਾਰ ਚੋਰ ਨੇ ਔਰ ਰੂਪ ਮਾਲ ਜਾਤ ਇਹ ਸਾਰੇ ਠੱਗ ਨੇ ਇਹਨਾਂ ਤੋਂ ਵਿਚਾਰਨਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਕਰਮਈਏ ਦੇ ਚਰਨਾਂ ਵਿੱਚ ਆਪ ਕਿਰਪਾ ਕਰਕੇ ਮੇਰੀ ਸਰਦਾ ਰੂਪੀ ਪੂੰਜੀ ਨੂੰ ਚੁਰਾ ਰਹੇ ਨੇ ਇੱਕ ਚੋਰ ਹੋਵੇ ਤਾਂ ਸਰ ਜਾਏ ਇੱਥੇ ਤੇ ਪੰਜ ਚੋਰ ਨੇ ਪੰਜ ਚੋਰ ਮਿਲ ਲਾ ਕੇ ਨਗਰੀਆ ਰਾਮ ਨਾਮ ਤੜਹਿਰਿਆ ਹੇ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਇਸ ਨਗਰੀ ਦੇ ਵਿੱਚ ਇਸ ਦੇ ਵਿੱਚ ਪੰਜ ਚੋਰ ਆਦਿਕ ਲੱਗੇ ਨੇ ਹੋਰ ਹੀ ਬਹੁਤ ਲੱਗੇ ਹੋਏ ਹਨ ਇਹਨਾਂ ਤੋਂ ਬਚਾ ਮੇਰੀ ਪੂੰਜੀ ਸਰਦਾ ਰੂਪੀ ਪੂੰਜੀ ਮੇਰੀ ਬੇਨਤੀ ਤੇਰੇ ਚਰਨਾਂ ਵਿੱਚ ਹੈ
ਓ ਬੰਜਾਰੋ ਰਾਮ ਕੋ
ਹੁਣ ਕਹਿੰਦੇ ਕੋਈ ਹੈ ਵੀ ਬੰਜਾਰਾ ਰਾਮ ਦਾ ਕੋਈ ਰਾਮ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਹੈ ਜਿਹੜੀ ਮੇਰੀ ਪੂੰਜੀ ਰੱਖਣ ਵਾਸਤੇ ਮੇਰੀ ਸਹਾਇਤਾ ਕਰੇ ਮੇਰੇ ਨਾਲ ਹੀ ਘਾਟੀ ਲਗਾਵੇ ਮੈਨੂੰ ਮੇਰੇ ਨਾਲ ਤੁਰਨ ਵਾਲਾ ਹੈ ਕੋਈ ਗੁਰਮੁਖ ਪਿਆਰਾ ਕੋਈ ਬੇਗਮਪੁਰੇ ਸ਼ਹਿਰ ਦਾ ਵਾਸੀ ਕੋਈ ਹੈ ਇੱਥੇ ਨੇੜੇ ਤੇਰੇ ਕੋਈ ਮੇਰੇ ਤੇ ਕਿਰਪਾ ਕਰੇ ਮੇਰੀ ਮੇਰੇ ਨਾਲ ਤੁਰਨ ਵਾਲਾ ਹੋਵੇ ਕੋਈ
ਮੇਰਾ ਟਾਂਡਾ ਲੱਦਿਆ ਜਾਏ ਰੇ
ਮੇਰਾ ਟਾਂਡਾ ਲੱਦਿਆ ਜਾਏ ਰੇ ਕਿਉਂਕਿ ਮੇਰਾ ਟਾਂਡਾ ਲੱਦਿਆ ਜਾ ਰਿਹਾ ਟਾਂਡਾ ਕਹਿੰਦੇ ਨੇ ਕਿ ਜੋ ਬੈਲ ਦੇ ਉੱਤੇ ਜਾਂ ਊਂਟ ਦੇ ਉੱਤੇ ਜਿਹੜੀ ਸਾਰੀ ਸਮੱਗਰੀ ਹੋਣੀ ਭਾਵ ਉਹਦੇ ਉੱਤੇ ਗੂੰਜ ਵੀ ਹੋਣੀ ਗੂੰਜ ਭਰਿਆ ਸਮਾਨ ਵੀ ਹੋਣਾ ਔਰ ਬਹੁਤ ਸਾਰੇ ਬਲਦਾਂ ਦਾ ਝੁੰਡ ਹੋਣਾ ਜਿਹਦੇ ਉੱਤੇ ਸਮਾਨ ਲੱਦਿਆ ਉਹਨੂੰ ਟਾਂਡਾ ਕਹਿੰਦੇ ਨੇ ਮੇਰਾ ਟਾਂਡਾ ਜਾ ਰਿਹਾ ਵੀ ਕਿਸੇ ਪਾਸੇ ਨੂੰ ਬਹੁਤ ਸਾਰੇ ਸਮਾਨ ਲੈ ਕਰਕੇ ਦਾਣਿਆਂ ਦੀਆਂ ਭਰੀਆਂ ਹੋਈਆਂ ਗੂਣਾ ਜਾਂ ਹੋਰ ਸਮਾਨ ਦੀਆਂ ਗੂਣਾ ਭਰ ਭਰ ਕੇ ਕਾਫੀ ਬਲਦਾਂ ਦਾ ਝੁੰਡ ਤੁਰਿਆ ਜਾਂਦਾ ਹੋਵੇ ਉਹਨੂੰ ਟਾਂਡਾ ਕਹਿੰਦੇ ਨੇ ਜਾਂ ਜਿਹਦੇ ਵਿੱਚ ਗੂਣ ਵੀ ਸਮਾਨ ਭਰਿਆ ਹੋਵੇ ਸਾਰਾ ਤਾਜੋ ਸਮਾਨ ਹੋਵੇ ਲੱਦਿਆ ਹੋਇਆ ਉਹਦਾ ਨਾਮ ਟਾਂਡਾ ਹੈ ਫਿਰ ਉਹਦੇ ਟਾਂਡੇ ਦੇ ਵਿੱਚ ਅੱਗੇ ਕੀ ਕੁਛ ਹੁੰਦਾ ਉਹ ਵੱਖਰੀ ਗੱਲ ਹੈ ਜਿਵੇਂ ਆਪਾਂ ਕਹੀਏ ਪੰਡ ਬੰਨੀ ਹੋਈ ਹੈ ਪੰਡ ਚ ਕੀ ਹੈ ਉਹ ਵੱਖਰੀ ਗੱਲ ਹੈ ਪਰ ਇੱਕ ਪੰਡ ਇੱਕ ਉਸ ਵਸਤੂ ਦੀ ਬੰਨੀ ਹੋਈ ਦਾ ਨਾਮ ਹੈ ਇਸੇ ਤਰ੍ਹਾਂ ਹੀ ਕਹਿੰਦੇ ਮੇਰਾ ਟਾਂਡਾ ਲੱਦਿਆ ਜਾਏ ਦੇ ਮੇਰਾ ਇਹ ਟਾਂਡਾ ਨਾਮ ਰੂਪੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਟਾਂਡਾ ਲੱਦ ਕੇ ਤੁਰਿਆ ਪਰ ਰਸਤਾ ਬੜਾ ਵਿਖੜਾ ਹੈ ਬਹੁਤ ਔਖਾ ਹੈ ਉੱਚੀ ਘਾਟੀਆਂ ਨੇ ਨੀਵੇਂ ਥਾਂ ਨੇ ਔਰ ਬੜੇ ਮੋੜ ਨੇ ਪਹਾੜੀ ਰਸਤਾ ਹੈ ਬਹੁਤ ਔਖਾ ਹੈ ਵਿਸ਼ੇ ਵਿਕਾਰਾਂ ਰੂਪੀ ਪਹਾੜੀਆਂ ਨੇ ਔਰ ਈਰਖਾ ਵੈਸੇ ਵੀ ਬੜੇ ਪਹਾੜੀ ਮੋੜ ਦੇ ਵਿੱਚ ਬੜਾ ਔਖਾ ਹੈ ਜਾਣਾ ਇੱਥੋਂ ਦੀ ਕੋਈ ਪਿਆਰਾ ਰਾਮ ਦਾ ਕੋਈ ਰਾਮ ਦਾ ਬਣਜਾਰਾ ਕੋਈ ਹੋਵੇ ਨਾਲ ਤੁਰਨ ਵਾਲਾ ਵਿਸ਼ਰਾਮ ਦੇ ਕੇ ਭਗਤ ਜੀ ਫੁਰਮਾ ਰਹੇ ਹਨ ਜੀ
ਬਣਜਾਰੋ ਰਾਮ ਕੋ
ਮੈਂ ਤਾਂ ਕਹਿੰਦਾ ਭਗਤ ਕਹਿੰਦਾ ਹੋ ਬਣਜਾਰੋ ਰਾਮ ਕੋ ਮੈਂ ਤੇ ਰਾਮ ਦੇ ਨਾਮ ਦਾ ਬਣਜਾਰਾ ਉਹਦਾ ਬਣਜ ਕਰਨ ਵਾਲਾ ਗੁਰੂ ਨਾਨਕ ਜੀ ਵੀ ਕਹਿੰਦੇ ਹਾਂ ਮੈਂ ਤੇਰਾ ਨਾਨਕ ਤੇਰਾ ਬਾਣੀਆ ਮੈਂ ਤੇਰਾ ਬਾਣੀਆ ਬਣਜ ਕਰਨ ਵਾਲਾ ਹਾਂ ਨਾਮ ਦਾ ਬਣਜ ਕਰਨ ਵਾਲਾ ਹੋ ਬਣਜਾਰੋ ਰਾਮ ਕੋ ਰਵਿਦਾਸ ਜੀ ਕਹਿੰਦਾ ਮੈਂ ਤੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਾਮ ਦਾ ਬਣਜਾਰਾ ਹਾਂ ਸਦਾ ਰੂਪੀ ਪੂੰਜੀ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਸੌਦੇ ਨੂੰ ਖਰੀਦਣ ਵਾਲਾ ਹਾਂ
ਸਹਿਜ ਕਰੋ ਵਿਆਪਾਰ
ਮੈਂ ਸਹਿਜ ਕਰੋ ਸੁੱਤੇ ਸਿੱਧ ਜਾਂ ਗਿਆਨ ਅਵਸਥਾ ਦਾ ਵਪਾਰ ਕਰਦਾ ਹਾਂ ਗਿਆਨ ਦੇ ਨਾਲ ਸੋਝੀ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਰਦਾ ਰੂਪੀ ਪੂੰਜੀ ਨਾਲ ਖਰੀਦਣਾ ਕਰਦਾ ਹਾਂ ਗਿਆਨ ਦੇ ਸਹਿਤ ਹੋ ਕੇ ਮੈਨੂੰ ਸਮਝ ਆ ਗਈ ਹੈ ਕਿ ਕਿਹੜਾ ਉਪਾਅ ਚੰਗਾ ਹੈ ਕਿਉਂਕਿ ਵਪਾਰੀ ਉਹੀ ਕਾਮਯਾਬ ਹੁੰਦਾ ਜਿਹਨੂੰ ਸੋਝੀ ਹੋਵੇ ਇਸ ਵਪਾਰ ਕਰਨ ਦੀ ਹੁਣ ਮੈਨੂੰ ਇਹ ਸਹਿਜ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਪਤਾ ਲੱਗ ਗਿਆ ਕਿ ਕਿਹੜਾ ਸੌਦਾ ਚੰਗਾ ਹੈ ਇਸ ਕਰਕੇ ਮੈਂ ਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੌਦਾ ਖਰੀਦਣਾ ਕੀਤਾ ਹੈ
ਸਹਿਜ ਕਰੋ ਵਿਆਪਾਰ
ਸਹਿਜ ਕਰੋ ਵਿਆਪਾਰ ਗਿਆਨ ਦੇ ਸਹਿਤ ਹੋ ਕਰਕੇ ਮੈਂ ਵਪਾਰ ਕਰਦਾ ਹਾਂ ਵਿਆਪਾਰ ਰਾਮ ਦੇ ਨਾਮ ਦਾ ਵਪਾਰ ਗਿਆਨ ਸਹਿਤ ਹੋ ਕਰਕੇ ਨਿਰਜਤਨ ਹੀ ਸੁੱਤੇ ਸਿੱਧ ਕਰਦਾ ਹਾਂ
ਰਾਮ ਨਾਮ ਧਨ ਲੱਦਿਆ
ਮੈਂ ਤੇ ਰਾਮ ਦੇ ਨਾਮ ਦਾ ਧਨ ਲੱਦਿਆ ਮੇਰੇ ਇਹ ਮਨ ਰੂਪੀ ਬੈਲ ਜਿਹੜੇ ਹਨ ਇਹਨਾਂ ਦੇ ਉੱਤੇ ਗੂਣਾ ਲੱਦੀਆਂ ਨੇ ਭਰ ਭਰ ਕੇ ਨਾਮ ਦੀਆਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਲੱਦਣਾ ਕੀਤਾ ਹੈ
ਸਿੱਖ ਲਾਦੇ ਸੰਸਾਰ
ਪਰ ਦੂਜੇ ਪਾਸੇ ਸੰਸਾਰ ਨੇ ਵਿਸ਼ੇ ਵਿਕਾਰ ਲੱਦੇ ਹੋਏ ਹਨ ਮੈਂ ਤੇ ਆਵਾਜ਼ ਮਾਰੀ ਸੀ ਕੋਈ ਰਾਮ ਦਾ ਬਣਜਾਰਾ ਮਿਲੇ ਪਰ ਜਦ ਦੇਖਦਾ ਰਾਮ ਦੇ ਬਣਜਾਰਾ ਤਾਂ ਕੋਈ ਹੈ ਨਹੀਂ ਇਹ ਵਿਸ਼ੇ ਵਿਕਾਰਾਂ ਦੇ ਸੌਦੇ ਨੂੰ ਲੱਦੀ ਜਾਣ ਵਾਲੇ ਬਹੁਤ ਮਿਲੇ ਨੇ ਕਾਮ ਆਦਿਕਾਂ ਨੂੰ ਲੈ ਕੇ ਤੁਰਨ ਵਾਲੇ ਬਹੁਤ ਮਿਲੇ ਨੇ ਇਹ ਵਿਸ਼ੇ ਵਿਕਾਰਾਂ ਦਾ ਸੌਦਾ ਲੱਦ ਕੇ ਤੁਰੇ ਜਾ ਰਹੇ ਹਨ ਪਰ ਰਾਮ ਦਾ ਪਾਰੀ ਕੋਈ ਮਿਲੀ ਨੀ ਮੈਨੂੰ ਹੁਣ
ਉਰਵਾਰ ਪਾਰ ਕੇ ਦਾਨੀਆ
ਉਰਵਾਰ ਪਾਰ ਕੇ ਦਾਨੀਆ ਜਿਹੜੇ ਉਰਵਾਰ ਇਹ ਲੋਕ ਤੇ ਪਾਰ ਦੂਜਾ ਲੋਕ ਜਿਹੜੇ ਲੋਕ ਤੇ ਪਰਲੋਕ ਦੇ ਦਾਨੀਆ ਜਾਣ ਪਛਾਣ ਵਾਲੇ ਜਾਣਨ ਵਾਲੇ ਹਨ ਪਾਸੇ ਦੀਆਂ ਗੱਲਾਂ ਨੂੰ ਜਾਣਦੇ ਹਨ।
ਲਿਖ ਲਿਓ ਆਲ ਪਤਾਲ,
ਲਿਖ ਲਿਓ ਆਲ ਪਤਾਲ, ਐ ਆਲ ਪਾਰ ਕੇ ਦਾਨੀਓ, ਐ ਲੋਕ ਦੇ ਕਰਮ ਕੀਤੇ ਹੋਏ ਪ੍ਰਲੋਕ ਚ ਬਚਾਉਣ ਵਾਲੇ ਦਾਨੀਓ, ਚਿੱਤਰ ਗੁਪਤੋ, ਜਿਹੜੇ ਮੇਰੇ ਚਿੱਤਰ ਗੁਪਤ ਹੋ, ਕਹਿੰਦੇ ਲਿਖ ਲਿਓ ਆਲ ਪਤਾਲ, ਤੁਸੀਂ ਜੋ ਮਰਜ਼ੀ ਮੇਰੇ ਵਾਸਤੇ ਕੂਲ ਜ਼ਰੂਰ ਲਿਖ ਲਓ, ਮੈਂ ਜੋ ਕਰਦਾ ਲਿਖ ਲਓ, ਮੇਰੇ ਵਾਸਤੇ ਜਿੰਨੇ ਆਲ ਪਤਾਲ ਊਲ ਜੁਮ ਲਿਖਿਆ ਲਿਖ ਲਓ, ਭਾਵੇਂ ਫਿਰ
ਮੋਹੇ ਜਮ ਡੰਡ ਨਾ ਲਾ ਗਏ।
ਉਹ ਕਹਿੰਦੇ ਰਵਿਦਾਸ ਭਗਤ ਜੀ ਜ਼ੋਰ ਲਾ ਲਓ ਚਿੱਤਰ ਗੁਪਤੋ, ਕਹਿੰਦੇ ਲਿਖ ਲਿਖ ਕੇ ਮੇਰੇ ਜਿੰਨਾ ਮਰਜ਼ੀ ਬੜਾ ਲਿਖ ਲਓ ਤੁਸੀਂ, ਪਰ ਕਹਿੰਦੇ ਮੈਨੂੰ ਜਮ ਡੰਡ ਲਿਖ ਸਕਦਾ ਹੈ, ਕਿਉਂ ਮੈਂ ਮੋਹੇ ਜਮ ਡੰਡ ਨਾ ਲਾ ਕੇ ਵੀ। ਰਵਿਦਾਸ ਕਹਿੰਦਾ ਮੇਰੇ ਪ੍ਰਸਾਏ ਜੋ ਮਰਜ਼ੀ ਲਿਖ ਲਓ ਤੁਸੀਂ, ਜਿੰਨਾ ਊਲ ਜ਼ਰੂਰ ਲਿਖਣਾ ਚਾਹੁੰਦੇ ਲਿਖ ਲਓ ਤੁਸੀਂ, ਪਰ ਇਹ ਗੱਲ ਸੁਣ ਲਓ, ਲਿਖ ਕੇ ਜ਼ੋਰ ਲਾ ਲਓ, ਪਰ ਮੈਨੂੰ ਜਮਾਂ ਦਾ ਡੰਡਾ ਨਹੀਂ ਪਏਗਾ, ਮੈਨੂੰ ਜਮਾਂ ਦਾ ਡੰਡਾ ਨਹੀਂ ਲੱਗਾ, ਕਿਉਂ ਨੀ ਪੈਂਦਾ? ਸੁਣੋ ਜੀ,
ਤਜੀਲੇ ਸਰਬ ਜੰਜਾਲ,
ਕਿਉਂਕਿ ਤਜੀਲੇ ਸਰਬ ਜੰਜਾਲ, ਇਹ ਚਿੱਤਰ ਗੁਪਤੋ ਮੈਂ ਸਾਰੇ ਜੰਜਾਲ ਤੱਜ ਦਿੱਤੇ ਨੇ, ਮੈਂ ਸਾਰੇ ਜੰਜਾਲ ਛੱਡ ਦਿੱਤੇ ਨੇ, ਇਸ ਕਰਕੇ ਤੁਸੀਂ ਮੇਰਾ ਲੇਖਾ ਜੋਖਾ ਜਿੰਨਾ ਮਰਜ਼ੀ ਲਿਖਣਾ ਲਿਖੋ, ਚਿੱਤਰ ਗੁਪਤੋ ਲਿਖ ਲਓ। ਤੇ ਕਹਿਣ ਲੱਗੇ ਮੈਨੂੰ ਜਮਾਂ ਦਾ ਡੰਡਾ ਨਹੀਂ ਲੱਗੇਗਾ, ਕਿਉਂਕਿ ਮੈਂ ਜੰਜਾਲਾਂ ਨੂੰ ਛੱਡ ਚੁੱਕਿਆ ਹਾਂ।
ਜੈਸਾ ਰੰਗ ਕੁਸੁੰਭ ਕਾ,
ਅੱਜ ਕਹਿੰਦਾ ਮੈਂ ਦੇਖਿਆ ਇਸ ਸੰਸਾਰ ਨੂੰ, ਜੈਸਾ ਰੰਗ ਕੁਸੁੰਭ ਕਾ, ਆ ਜਿਹੜੇ ਸੰਸਾਰ ਚ ਖਚ ਹੋਏ ਪਏ ਆ ਨਾ। ਰਵਿਦਾਸ ਭਗਤ ਜੀ ਕਹਿੰਦਾ ਕੁਸੁੰਭੇ ਦੇ ਫੁੱਲ ਦਾ ਰੰਗ ਜਿਹੜਾ ਹੁੰਦਾ ਨਾ, ਉਹ ਕੱਚਾ ਹੁੰਦਾ, ਦੇਖਣ ਤੇ ਬੜਾ ਸੋਹਣਾ ਹੁੰਦਾ, ਪਰ ਹੈ ਕੱਚਾ, ਮਾੜਾ ਜਿਹਾ ਪਾਣੀ ਲੱਗਿਆ ਤੇ ਉਤਰ ਗਿਆ। ਇਸੇ ਤਰ੍ਹਾਂ ਸੰਸਾਰ ਦੇ ਵਿਸ਼ੇ ਵਿਕਾਰਾਂ ਦਾ, ਸੰਸਾਰ ਦੇ ਝਮੇਲਿਆਂ ਦਾ ਕੱਚਾ ਰੰਗ ਹੈ, ਪੱਕਾ ਨਹੀਂ ਹੈ, ਇਹਨੂੰ ਉਤਰਦਿਆਂ ਦੇਰ ਨੀ ਲੱਗਦੀ ਹੈ।
ਤੈਸਾ ਇਹੋ ਸੰਸਾਰ,
ਰਵਿਦਾਸ ਜੀ ਕਹਿੰਦਾ ਜਿਵੇਂ ਕੁਸੁੰਭੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ, ਇਸ ਲਈ ਸੰਸਾਰ ਦੇ ਰੰਗ ਵੀ ਕੱਚੇ ਨੇ। ਇਹ ਸੰਸਾਰ ਦਾ ਰੰਗ ਉਤਰਦਿਆਂ ਦੇਰ ਨੀ ਲੱਗਦੀ ਹੈ, ਜਿਹਨਾਂ ਨੇ ਬਹੁਤਾ ਪਿਆਰ ਦਾ ਰੰਗ ਪਾਇਆ ਹੋਇਆ, ਬਹੁਤ ਹੀ ਪ੍ਰੇਮ ਵਧਾਇਆ ਹੋਇਆ, ਬੜੀ ਸੁੰਦਰਤਾ ਨਾਲ ਲੱਗਿਆ ਹੋਇਆ, ਇਹ ਥੋੜੇ ਚਿਰਾਂ ਵਾਸਤੇ, ਇਹ ਬਾਅਦ ਚ ਕੁਛ ਵੀ ਨੀ ਰਹਿਣੀ ਹੈ, ਇਹ ਕੁਛ ਵੀ ਨੀ ਕਿਸੇ ਕੰਮ ਨੀ ਆਉਣੀ, ਫਿਰ ਇਹ ਸੁੰਦਰਤਾ ਸੁੰਦਰਤਾ ਵੀ ਕਹਿੰਦੀ ਹੈ ਰੋਜ਼ ਵਾਸਤੇ। ਤੋ ਜਿੰਨੇ ਪਦਾਰਥ ਨੇ ਰੋਜ਼ ਪਦਾਰਥ ਨਹੀਂ ਰਹਿੰਦੇ ਹਨ, ਉਲਟਾ ਸਗੋਂ ਪਦਾਰਥ ਹੀ ਜ਼ਹਿਰ ਬਣ ਜਾਂਦੇ ਹਨ, ਇਸ ਕਰਕੇ ਕੁਸੁੰਭੇ ਦਾ ਕੱਚਾ ਰੰਗ ਹੈ ਸੰਸਾਰ ਦਾ ਰੰਗ ਜੋ ਹੈ।
ਮੇਰੇ ਰਮਈਏ ਰੰਗ ਮਜੀਠਾ,
ਦੂਜੇ ਪਾਸੇ ਅਰਦਾਸ ਕਹਿੰਦਾ ਜਿਹੜਾ ਮੇਰਾ ਰਮਈਆ ਰਮਿਆ ਹੋਇਆ ਰਾਮ ਹੈ ਨਾ, ਉਹਦਾ ਮਜੀਠਾ ਪੱਕਾ ਰੰਗ ਹੈ। ਮਜੀਠਾ ਇੱਕ ਲੱਕੜੀ ਹੁੰਦੀ ਹੈ ਲਾਲ ਰੰਗ ਦੀ, ਪਰ ਉਹਦਾ ਰੰਗ ਚਾੜਿਆ ਜਾਂਦਾ ਕੱਪੜਿਆਂ ਨੂੰ, ਪੁਰਾਣੇ ਜ਼ਮਾਨੇ ਚਾੜਦੇ ਸੀ, ਪੱਕਾ ਰੰਗ ਉਹਦਾ ਉਤਰਦਾ ਨਹੀਂ ਹੈ, ਬੜਾ ਪੱਕਾ ਰੰਗ ਹੁੰਦਾ ਹੈ। ਮੇਰੇ ਰਮਈਏ ਰੰਗ ਮਜੀਠਾ, ਤੇ ਮੇਰੇ ਰਮਈਏ ਰਾਮ ਵਾਹਿਗੁਰੂ ਪਰਮੇਸ਼ਰ ਦਾ ਰੰਗ ਜਿਹੜਾ ਮਜੀਠਾ ਰੰਗ ਹੈ, ਜਿਹੜਾ ਪੱਕਾ ਰੰਗ ਹੈ, ਉਹ ਧੋਇਆ ਤੋਂ ਉਤਰਦਾ ਨਹੀਂ, ਕੱਪੜਾ ਭਵਾਂ ਪਾੜ ਜਾਏ ਪਰ ਉਹ ਰੰਗ ਨਹੀਂ ਉਤਰਦਾ, ਕਿਉਂਕਿ ਪੱਕੇ ਰੰਗ ਦੇ ਕੱਪੜੇ ਸਦਾ ਹੀ ਪੱਕੇ ਰਹਿੰਦੇ ਨੇ, ਪਾਠ ਪਈ ਛੱਕ ਜਾਣ, ਕੱਚੇ ਰੰਗ ਦੇ ਕੱਪੜੇ ਭਾਵੇਂ ਤਾਜ਼ੇ ਪਏ ਨੇ, ਧੋਏ ਤੋਂ ਉਤਰ ਜਾਂਦਾ ਹੈ। ਇਸ ਕਰਕੇ ਮੇਰੇ ਰਮਈਏ ਦਾ ਰੰਗ ਮਜੀਠਾ ਪੱਕਾ ਰੰਗ ਹੈ, ਪ੍ਰੇਮ ਦਾ ਰੰਗ, ਇਹ ਜਿਹੜਾ ਪੱਕਾ ਪ੍ਰੇਮ ਦਾ ਰੰਗ ਹੈ ਨਾ ਮੇਰੇ ਮਜੀਠੇ ਵਾਹਿਗੁਰੂ ਪਰਮੇਸ਼ਰ ਦਾ ਮਜੀਠਾ ਰੰਗ, ਇਹ ਭਾਵੇਂ ਜਿੰਨਾ ਮਰਜ਼ੀ 100 ਵਾਰੀ ਧੋ ਲਈਏ ਪਰ ਇਹ ਉਤਰਦਾ ਨਹੀਂ ਹੈ, ਕੱਪੜੇ ਭਾਵੇਂ ਪਾੜ ਪਾੜ ਕੇ ਲੀਰਾ ਹੋ ਜਾਣ ਪਰ ਇਹ ਰੰਗ ਉਤਰਦਾ ਨਹੀਂ ਹੈ, ਭਾਵੇਂ ਮਨੀ ਸਿੰਘ ਦੇ ਕੱਪੜੇ ਰੂਪੀ ਸਰੀਰ ਨੂੰ ਵੱਢ ਵੱਢ ਕੇ ਟੋਕ ਟੋਕ ਕੇ ਟੋਕਰਿਆਂ ਚ ਭਰ ਲਿਆ ਪਰ ਰੰਗ ਨਹੀਂ ਉਤਰਿਆ ਹੈ, ਭਾਵੇਂ ਮਤੀ ਦਾਸ ਦੇ ਸਰੀਰ ਰੂਪੇ ਕੱਪੜੇ ਨੂੰ ਚੀਰ ਕੇ 2 ਫੜਾ ਕਰ ਦਿੱਤੀਆਂ ਪਰ ਰੰਗ ਨਹੀਂ ਉਤਰਿਆ ਹੈ, ਭਾਵੇਂ ਸਤੀ ਦਾਸ ਨੂੰ ਬਟੂਏ ਵਿੱਚ ਪਾ ਕਰਕੇ ਔਰ ਪਾਣੀ ਵਿੱਚ ਆਲੂ ਵਾਂਗੂ ਉਬਾਲ ਦਿੱਤਾ ਪਰ ਰੰਗ ਨਹੀਂ ਉਤਰਿਆ, ਔਰ ਭਾਵੇਂ ਸਤੀ ਦਾਸ ਨੂੰ ਰੂਹ ਚਪੇੜ ਕੇ ਅੱਗ ਲਾ ਦਿੱਤੀ ਪਰ ਉਹ ਰੰਗ ਨਹੀਂ ਉਤਰਿਆ, ਤੋ ਭਾਈ ਜਿਆਦੇ ਨੂੰ ਉਬਾਲ ਦਿੱਤਾ ਦੇਗਾ ਵਿੱਚ, ਰੰਗ ਨਹੀਂ ਉਤਰਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਜੂੜਿਆਂ ਨਾਲ ਮਾਸ ਤਾਰੀ ਗਏ, ਪਾਰਤਾ ਸਰੀਰ ਵੀ ਕੱਪੜਾ ਤਾਰਾ ਲੀਰ ਕਰ ਦਿੱਤਾ ਪਰ ਰੰਗ ਨਹੀਂ ਉਤਰਿਆ, ਇਸ ਕਰਕੇ ਮੇਰੇ ਰਮਈਏ ਦਾ ਰੰਗ ਮਜੀਠਾ ਰੰਗ ਹੈ, ਪੱਕਾ ਰੰਗ ਹੈ, ਇਹ ਉਤਰਦਾ ਨਹੀਂ ਹੈ।
ਰਵਿਦਾਸ ਚਮਾਰ,
ਰਵਿਦਾਸ ਚਮਾਰ, ਮੈਂ ਰਵਿਦਾਸ ਚਮਾਰ, ਮੈਂ ਇਹ ਗੱਲ ਪੱਕੀ ਤਰ੍ਹਾਂ ਕਹਿੰਦਾ ਕਿ ਮੇਰੇ ਵਾਹਿਗੁਰੂ ਪਰਮੇਸ਼ਰ ਦਾ ਪੱਕਾ ਰੰਗ ਹੈ, ਮੈਂ ਚਮਾਰ ਰਵਿਦਾਸ ਇਹ ਗੱਲ ਕਹਿੰਦਾ ਨਹੀਂ ਉਤਰਦਾ। ਕਹੋ ਰਵਿਦਾਸ ਚਮਾਰ, ਮੈਂ ਇਹ ਗੱਲ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਿੱਤੀ, ਮੇਰੇ ਰਮਈਏ ਦਾ ਰੰਗ ਹੈ ਜਿਹੜਾ ਉਤਰਦਾ ਨਹੀਂ ਕਦੇ।
ਗੌੜੇ ਪੂਰਬੇ ਰਵਿਦਾਸ ਜੀਓ,
ਹੁਣ ਪੂਰਬੀ ਜਾਤੀ ਦੀ ਗੌੜੀ ਦੇ ਵਿੱਚ ਰਵਿਦਾਸ ਦਾ ਸ਼ਬਦ ਹੈ ਜੀ, ਸੁਣੋ ਪ੍ਰੇਮ ਦੇ ਨਾਲ।
ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਦੂਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਓਅੰਕਾਰ ਸਭ ਦਾ ਪ੍ਰਕਾਸ਼ ਕਹਿ, ਸਤਨਾਮ ਤੋਂ ਰਹਿਤ ਗੁਰਚੇਤਨ ਸਰੂਪ, ਪ੍ਰਸਾਦ ਆਨੰਦ ਸਰੂਪ ਹੈ, ਉਹਦਾ ਮੰਗਲ ਉਚਾਰਨ ਕੀਤਾ ਹੈ ਜੀ।
ਰੂਪ ਭਰਿਓ ਜੈਸੇ ਦਾਦਰਾ,
ਕਹਿਣ ਲੱਗੇ ਮੇਰੀ ਹਾਲਤ ਹੁਣ ਕਿਹੋ ਜਿਹੀ ਹੈ ਜਾਂ ਸੰਸਾਰ ਦੀ ਹਾਲਤ ਕਿਹੋ ਜਿਹੀ ਹੈ। ਕੂਪ ਭਰਿਓ ਜੈਸੇ ਦਾਦਰਾ, ਜਿਵੇਂ ਖੂਹ ਦਾ ਡੱਡੂਆ ਦਾ ਖੂਹ ਚ ਜਾਂ ਕੂਪ ਭਰਿਓ ਜੈਸੇ ਦਾਦਰਾ, ਇੱਕ ਖੂਹ ਚ ਡੱਡੂਆ ਦਾ ਭਰਿਆ ਖੂਹ ਹੈ, ਉਹ ਡੱਡੂਆ ਦੇ
ਕਛ ਦੇਸ਼ ਵਿਦੇਸ਼ ਨਾ ਬੂਝ,
ਕਛ ਦੇਸ਼ ਵਿਦੇਸ਼ ਨਾ ਬੂਝ, ਉਹਨਾਂ ਨੂੰ ਦੇਸ਼ ਤੇ ਵਿਦੇਸ਼ ਦੀ ਕੋਈ ਸੋਚ ਹੀ ਨਹੀਂ ਹੈ। ਬਾਹਰ ਕੀ ਹੋ ਰਿਹਾ, ਇੱਥੇ ਖੂਹ ਤੋਂ ਬਾਹਰ ਕੁਛ ਹੈ ਵੀ ਦੁਨੀਆਂ ਕੋਈ ਕਿ ਨਹੀਂ ਹੈ। ਉਹ ਕਹਿਣ ਲੱਗੇ, ਇੱਕ ਕਹਾਣੀ ਬਣਾਈ ਹੋਈ ਹੈ ਸਮਝਾਉਣ ਵਾਸਤੇ, ਕਹਿਣ ਲੱਗੇ ਉੱਥੇ ਇੱਕ ਖੂਹ ਦੇ ਵਿੱਚ ਡੱਡੂ ਸੀ, ਕੁਝ ਪੰਜ ਸੱਤ ਡੱਡੂ ਸਨ, ਔਰ ਉੱਥੇ ਉਹਦੇ ਉੱਤੇ ਇੱਕ ਦਰਖਤ ਵੀ ਖੜਾ ਸੀ ਛੋਟਾ ਜਿਹਾ, ਉਹਦੇ ਉੱਤੇ ਆ ਕੇ ਤੇ ਹੰਸ ਬਹਿ ਗਿਆ। ਹੰਸ ਨੇ ਵੇਖਿਆ ਕਿ ਵਿਚਾਰਾ ਤਾਂ ਖੂਹ ਚ ਪਿਆ ਕਿਤੇ ਦਾ, ਉਹ ਡੱਡੂ ਤੇ ਤਰਸ ਕਰਕੇ ਕਹਿਣ ਲੱਗੇ, ਤੈਨੂੰ ਮਾਨਸਰੋਵਰ ਤੇ ਲੈ ਚੱਲਾਂ, ਤੈਨੂੰ ਦਿਖਾਵਾਂ ਦੇਖੀ ਆਨੰਦ ਲਈ। ਉੱਥੇ ਕਿੰਨੇ ਮੋਤੀ ਹੀਰੇ ਖਾਣ ਨੂੰ ਬੜੇ ਆਨੰਦ, ਬੜੇ ਰਸ, ਉੱਥੇ ਬਹੁਤ ਤਰ੍ਹਾਂ ਦਾ ਸਵਾਦ ਹੀ ਸਵਾਦ ਹੈ, ਰਸ ਹੀ ਰਸ ਹੈ। ਉਹ ਡੱਡੂ ਕਹਿੰਦਾ, ਉਹਨੇ ਛਾਲ ਮਾਰੀ ਛੋਟੀ ਜੀ, ਕਹਿੰਦਾ ਏਡਾ ਕੁ ਮਾਨਸਰੋਵਰ ਹੈ? ਕਹਿੰਦਾ ਨਹੀਂ ਨਹੀਂ ਉਹ ਤਾਂ ਬਹੁਤ ਵੱਡਾ ਹੈ। ਉਹਨੇ ਦੁਬਾਰੇ ਫਿਰ ਮਾਰੀ ਛਾਲ, ਕਹਿੰਦਾ ਏਡਾ ਕੁ ਹੈ? ਹੰਸ ਕਹਿੰਦਾ, ਭਾਈ ਤੂੰ ਕਿਤੇ ਵੱਡਾ, ਉਹ ਤਾਂ ਉਹਦੇ ਧੰਮ ਤੇ ਕੋਈ ਨਹੀਂ ਹੈ। ਔਰ ਉਹਨੇ ਫਿਰ ਵੱਡੀ ਛਾਲ ਮਾਰ ਕੇ ਸਾਰੀ ਦੂਜੀ ਮੰਦ ਨਾਲ ਜਾ ਕੇ ਲੱਗਿਆ, ਦੂਜੇ ਪਾਸੇ ਲੱਗ ਗਿਆ, ਤਾਂ ਕਹਿੰਦਾ ਏਡਾ ਹੈ? ਕਹਿਣ ਲੱਗਿਆ, ਤੇਰਾ ਖੂਹ ਕੀ ਤੇ ਕੁਛ ਵੀ, ਤੇਰੀ ਛਾਲ ਤਾਂ ਕੀ ਹੋਣੀ ਸੀ, ਤੇਰੇ ਖੂਹ ਵਰਗੇ ਹਜ਼ਾਰਾਂ ਖੂਹ ਸਮਾ ਜਾਣ ਤਾਂ ਵੀ ਅੰਤ ਨਹੀਂ ਆਉਂਦਾ। ਕਹਿਣ ਲੱਗਿਆ, ਫਿਰ ਤੇ ਗਪੌੜੇ ਨੇ ਇਸ ਵੱਡੀ ਤੇ ਵਸਤੂ ਕੋਈ ਹੈ ਹੀ ਨਹੀਂ ਦੁਨੀਆਂ ਤੇ ਅੱਜ ਤੱਕ, ਕਿਉਂਕਿ ਹਰੇ ਵਿਚਾਰਾ ਖੂਹ ਚ ਜਦ ਜੰਮਿਆ ਉੱਥੇ ਪਾਇਆ ਉੱਥੇ, ਇਸ ਕਰਕੇ ਤੇਰਾ ਮਾਨ ਸਰੋਵਰ ਮੈਨੂੰ ਲੋੜ ਨਹੀਂ ਹੈ, ਇਹ ਝੂਠ ਹੈ ਤੇਰਾ, ਇਸ ਤੋਂ ਵੱਡੀ ਕੋਈ ਵਸਤੂ ਹੈ ਨਹੀਂ। ਇਸੇ ਤਰ੍ਹਾਂ ਇਹ ਜੀਵ ਰੂਪੀ ਡੱਡੂ ਜਿਹੜਾ ਹੈ, ਇਹ ਸੰਸਾਰ ਰੂਪੀ ਖੂਹ ਦੇ ਵਿੱਚ ਬੜਿਆ ਬੈਠਾ ਹੈ, ਔਰ ਇਹਨੇ ਛੋਟਾ ਜਿਹਾ ਪਰਿਵਾਰ, ਛੋਟੇ ਜਿਹੇ ਆਪਣੇ ਪਰਿਵਾਰ ਦੇ ਪ੍ਰਿਆਮ ਪ੍ਰੇਮ, ਔਰ ਛੋਟੇ ਛੋਟੇ ਆਪਣੀਆਂ ਗੱਲਾਂ ਨੂੰ ਬਹੁਤ ਵੱਡੀਆਂ ਸਮਝਿਆ ਹੋਇਆ ਹੈ। ਈਸ਼ਵਰ ਨੇ ਬੜੀ ਸਮੱਸਿਆ ਸਮਝਿਆ ਹੋਇਆ ਹੈ, ਈਸ਼ਵਰ ਨੇ ਬੜੀ ਪ੍ਰਾਪਤੀ ਸਮਝਿਆ ਹੋਇਆ ਹੈ, ਬੀਬੀਓ ਕਿ ਹੋਰ ਕੀ ਹੈ? ਇਹੋ ਜਿਹਾ ਡਿੱਠਾ ਮਿੱਠਾ ਅਗਲਾ ਘਰ ਡਿੱਠਾ ਪਰਿਵਾਰ ਤੇ ਉਲਝਿਆ ਪਿਆ, ਉਸ ਬਾਹਰ ਨਿਕਲ ਨਹੀਂ ਸਕਦਾ ਖੂਹ ਦੇ ਡੱਡੂ ਵਾਂਗੂ। ਬਾਹਰ ਦਾ ਪਤਾ ਹੀ ਨਹੀਂ ਕੀ ਹੋ ਰਿਹਾ, ਕੀ ਹੋ ਰਿਹਾ ਹੈ, ਕੋਈ ਪਰੇ ਉਪਕਾਰ ਨਹੀਂ, ਕੋਈ ਪਰਾਏ ਦਾ ਭਲਾ ਨਹੀਂ, ਕੋਈ ਪਰਾਏ ਵਾਸਤੇ ਕੁਛ ਕਰਨਾ ਨਹੀਂ, ਆਪਣੇ ਪਰਿਵਾਰਾਂ ਵਾਸਤੇ ਕਰਜ਼ੇ ਚੁੱਕ ਚੁੱਕ ਕੇ ਬਹੁਤ ਕੁਛ ਕਰ ਲਏਗਾ, ਸਾਰੀ ਜ਼ਿੰਦਗੀ ਖਪ ਖਪ ਕੇ ਮਰ ਜਾਏਗਾ, ਬਸ ਕਿਤੇ ਕਿਸੇ ਦੇ ਗਰੀਬ ਦੇ ਭਲੇ ਵਾਸਤੇ ਇੱਕ ਦਵਾਨੀ ਵੀ ਲਾ ਸਕਦਾ ਹੈ। ਅਗਲਾ ਪਾਸਾ ਕੁਛ ਸੁਲਝਦਾ ਨਹੀਂ ਹੈ, ਖੂਹ ਦੇ ਡੱਡੂ ਵਾਂਗੂ ਵਿੱਚ ਫਸਿਆ ਪਿਆ ਹੈ।
ਐਸੇ ਮੇਰਾ ਮਨ ਵਿਖਿਆ ਵਿਮੋਹਿਆ,
ਇਸੇ ਤਰ੍ਹਾਂ ਹੀ ਗੁਰਦਾਸ ਜੀ ਕਹਿੰਦੇ, ਮੇਰਾ ਮਨ ਵਿਸ਼ੇ ਵਿਕਾਰਾਂ ਨੇ ਵਿਮੋਹਿਆ, ਚੰਗੀ ਤਰ੍ਹਾਂ ਮੋਹ ਰੱਖਿਆ ਹੈ, ਭਲੀ ਪ੍ਰਕਾਰ ਬਹੁਤਾ ਮੋਹ ਰੱਖਿਆ, ਬਹੁਤਾ ਫਸਿਆ ਪਿਆ ਮੋਹ ਮੁਹੱਬਤਾਂ ਦੇ ਵਿੱਚ।
ਕਛ ਯਾਰਾ ਪਾਰ ਨਾ ਸੂਝ,
ਐਸੇ ਤਰ੍ਹਾਂ ਇਹ ਸੰਸਾਰ ਦਾ ਮੈਂ ਪਾਵਾ ਆਪਣੇ ਤੇ ਗੁਰਦਾਸ ਭਗਤੀ ਲੈ ਕੇ ਸੰਸਾਰ ਦੀ ਦਸਾਂ ਦੱਸ ਰਹੇ ਨੇ, ਕਿਉਂਕਿ ਗੁਰਬਾਣੀ ਦਾ ਇੱਕ ਨਿਯਮ ਹੈ, ਕੋਈ ਮਾੜੀ ਗੱਲ ਦਾ ਪ੍ਰਮਾਣ ਦੇਣਾ ਆਪਣੇ ਤੇ ਦੇਣਾ, ਚੰਗੀ ਗੱਲ ਦਾ ਦੇਣਾ ਦੂਜੇ ਤੇ ਦੇਣਾ। ਹੁਣ ਅਰਦਾਸ ਜੀ ਆਪਣੇ ਦਾ ਪ੍ਰਮਾਣ ਦੇ ਕੇ ਕਹਿ ਰਹੇ ਨੇ, ਕਹਿੰਦੇ ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਇਹ ਸੰਸਾਰ ਦੇ ਲੋਕਾਂ ਦਾ ਮਨ ਕਹਿੰਦੇ ਵਿਸ਼ੇ ਵਿਕਾਰਾਂ ਚ ਹੋਇਆ ਪਿਆ, ਪਰਿਵਾਰਾਂ ਵਿੱਚ ਫਸੇ ਪਏ ਨੇ, ਇਹਦੂ ਕਹਾ ਕੁਛ ਵੀ ਨਹੀਂ। ਕਸ਼ਿਆਰਾ ਪਾਰ ਨਾ ਸੂਝ, ਇਹਨੂੰ ਲੋਕ ਤੇ ਪ੍ਰਲੋਕ ਦੀ ਕੋਈ ਸੋਝੀ ਹੋਣੀ ਹੈ, ਬਸ ਇਹਨੀ ਨੇ ਬਹੁਤ ਕੁਛ ਸਮਝਿਆ, ਪਰਿਵਾਰ ਦੀ ਪਾਲਣ ਪੋਸ਼ਣ, ਆਪਣੇ ਢਿੱਡ ਭਰਨਾ, ਪਰਿਵਾਰ ਦਾ ਭਰਨਾ, ਇੱਥੇ ਕਿਹੜੇ ਦੇ ਜਾ ਰਹੇ ਨੇ, ਉਹਨੂੰ ਵਾਲੇ ਵੱਧ ਮੰਗੂ, ਇਦੋਂ ਅੱਗੇ ਕੋਈ ਸੋਝੀ ਨਹੀਂ ਹੈ ਕਿ ਅੱਗੇ ਵੀ ਕੁਛ ਹੈ, ਕੁਛ ਹੋਰ ਵੀ ਕਰਨਾ ਹੈ।
ਸਗਲ ਭਵਨ ਕੈ ਨਾਇਕਾ,
ਇਹ ਸਾਰੇ ਭਵਨਾਂ ਦੇ ਨਾਇਕ ਮਾਲਕ ਮੇਰੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ, ਹੇ ਵਾਹਿਗੁਰੂ
ਇੱਕ ਛਿਣ ਦਰਸ ਦਿਖਾਏ ਜੇ,
ਹੁਣ ਤੇ ਕਿਰਪਾ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਇੱਕ ਛਿਣ ਮਾਤਰ ਦਰਸ ਦਿਖਾ ਦੇ, ਮੈਨੂੰ ਬਹੁਤਾ ਨੇ ਜੀ ਛਿਣ ਮਾਤਰ ਥੋੜੇ ਜਿਹੀ ਦਿਖਾ ਦਿਓ, ਕਿਉਂਕਿ ਉਹਦੇ ਛਿਣ ਮਾਤਰ ਦਰਸ਼ਨ ਹੋਏ ਵੀ ਮੁੜ ਕੇ ਹੁਣ ਉਹ ਹਟਦੇ ਨਹੀਂ, ਬਸ ਛਿਣ ਮਾਤਰ ਹੀ ਬਹੁਤ ਹੈ। ਜੇ ਛਿਣ ਮਾਤਰ ਇੱਕ ਵਾਰੀ ਦਰਸ਼ਨ ਹੋ ਗਿਆ ਨਾ, ਮੁੜ ਕੇ ਸਾਰੀ ਜ਼ਿੰਦਗੀ ਰਹੇਗਾ, ਜ਼ਿੰਦਗੀ ਨਹੀਂ ਲੱਖਾਂ ਕਰੋੜਾਂ ਅਰਬਾਂ ਸਾਲ ਤੱਕ ਵੀ ਦਿਸਦਾ ਰਹੇਗਾ, ਦਰਸ਼ਨ ਹੁੰਦਾ ਹੀ ਰਹੇਗਾ, ਐਸਾ ਦਰਸ਼ਨ। ਇਸ ਕਰਕੇ ਮੇਰੇ ਤੇ ਕਿਰਪਾ ਕਰੋ, ਮੈਨੂੰ ਛਿਣ ਮਾਤਰ ਆਪਣਾ ਦਰਸ਼ਨ ਦਿਖਾਓ, ਦਰਸ਼ਨ ਦਿਖਾਓ ਜੀ। ਵਿਸਰਾਮ ਦੇ ਕੇ ਅਰਦਾਸ ਜੀ ਫਰਮਾ ਰਹੇ ਹਨ,
ਮਲਨ ਭਏ ਮਤ ਮਾਧਵਾ,
ਹੇ ਮਾਧਵਾ ਮਾਇਆ ਦੇ ਪਤੀ ਵਾਹਿਗੁਰੂ, ਮੇਰੀ ਮਤ ਜਿਹੜੀ ਮੈਲੀ ਹੋ ਗਈ ਹੈ, ਮਲਨ ਹੋ ਗਈ ਹੈ, ਮੇਰੀ ਮਤ ਮਲੀਨ ਹੋ ਗਈ ਹੈ, ਮਤ ਵਿਸ਼ਵਕਾਰਾਂ ਨੇ ਮੈਲੀ ਕਰ ਦਿੱਤੀ, ਮੋਹ ਪਿਆਰ ਨੇ ਮੈਲੀ ਕਰ ਦਿੱਤੀ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਕ ਦਾਗਾ ਦਾਗ, ਦਾਗ ਦੋਸਤ ਕੋਈ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ। ਇਹ ਦਾਗੀ ਕਰਨ ਵਾਲਿਆ ਜਿੰਨਾ ਮੋਹ ਪ੍ਰੀਤੀ ਸਵਾਦ, ਇਹ ਸਾਰੀ ਦਾਗੀ ਕਰਦੇ ਨੇ ਮਨ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੇ ਇਹਨਾਂ ਚ ਦਾਗੀ ਹੋ ਗਿਆ, ਹੁਣ ਕਿਰਪਾ ਕਰੋ ਦਾਗੀ ਹੋ ਕੇ ਦੋਸ਼ੀ ਹੋ ਕੇ ਚੱਲਿਆ ਤੁਸੀਂ ਹੀ ਕਿਰਪਾ ਕਰ ਦਿਓ। ਮਲ ਪਈ ਮਤ ਮਾਧਵਾ, ਇਹ ਮਾਇਆ ਦੇ ਪਤੀ ਵਾਹਿਗੁਰੂ ਮੇਰੀ ਮਤ ਜਿਹੜੀ ਮਲੀਨ ਹੋ ਗਈ ਮੈਲੀ ਹੋ ਗਈ ਵਿਸ਼ਵਕਾਰਾਂ ਦੇ ਨਾਲ,
ਤੇਰੀ ਗਤ ਲਖੀ ਨਾ ਜਾਏ
ਮੇਰੀ ਮਤ ਮੈਲੀ ਦੇ ਕਾਰਨ। ਤੇਰੀ ਗਤ ਜਿਹੜੀ ਚਾਲ ਹੈ ਨਾ ਤੇਰੀ, ਤੇਰਾ ਜਿਹੜਾ ਹਾਲ ਹਵਾਲ ਹੈ ਉਹ ਮੈਥੋਂ ਲਖਿਆ ਨੀ ਜਾਂਦਾ ਸਮਝਿਆ ਨੀ ਜਾਂਦਾ ਹੈ। ਮੈਂ ਤੇਰੀ ਗਤੀ ਨੂੰ ਜਾਣ ਨਾ ਸਕਿਆ, ਕਿਉਂ? ਮੇਰੀ ਮਤ ਮੈਲੀ ਹੋ ਗਈ। ਮਤ ਮੈਲੀ ਦੇ ਕਾਰਨ ਮਹਾਰਾਜ ਸੱਚੇ ਪਾਤਸ਼ਾਹ ਤੇਰੀ ਗਤੀ ਨੂੰ ਮੈਂ ਕਿਵੇਂ ਸਮਝਾਂ? ਤੈਨੂੰ ਸਮਝਣ ਵਾਸਤੇ ਮਤ ਬੜੀ ਪਵਿੱਤਰ ਚਾਹੀਦੀ ਸੀ, ਕਿਉਂ? ਤੂੰ ਬਹੁਤਾ ਪਵਿੱਤਰ ਹੈ, ਪਵਿੱਤਰ 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 ਪੁਨੀਤ, ਤੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਤੋਂ ਹੀ ਪਵਿੱਤਰ ਹੈ, ਪਵਿੱਤਰ ਤੋਂ ਹੀ ਪਵਿੱਤਰ ਹੈ, ਪੁਨੀਤ ਹੈ, ਬੇਅੰਤ ਹੀ ਪਵਿੱਤਰ ਹੈ, ਪਰ ਮੇਰੀ ਮਤ ਮੈਲੀ ਹੈ, ਇਸ ਕਰਕੇ ਤੈਨੂੰ ਸਮਝਿਆ ਨੀ ਜਾ ਸਕਦਾ ਤੇਰੀ ਗਤੀ ਨੂੰ।
ਕਿਰਪਾ ਭ੍ਰਮ ਚੁਕਾਏ,
ਹੁਣ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ, ਮੇਰੇ ਤੇ ਕਿਰਪਾ ਕਰਕੇ ਐਸੀ ਦਇਆ ਕਰੋ ਜਿਹੜਾ ਮੇਰਾ ਭਰਮ ਹੈ ਨਾ ਭਰਮ ਉਹ ਚੁੱਕੀ ਨਾਸ ਹੋ ਜਾਏ, ਭਰਮ ਦੂਰ ਹੋ ਜਾਏ।
ਮੈਂ ਸਮਤ ਦੇਹੋ ਸਮਝਾਏ,
ਇਹ ਵਾਹਿਗੁਰੂ ਹੁਣ ਮੇਰੀ ਸਮਰੱਥਾ ਤੇ ਖਤਮ ਹੋ ਗਈ, ਹੁਣ ਤੁਸੀਂ ਮੈਨੂੰ ਸਮਤ ਦੇ ਕੇ ਸਮਝਾਉਣਾ ਕਰੋ। ਔਰ ਮੈਂ ਬੇਨਤੀ ਕਰਾਂ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਮਤ ਲੈਣਾ ਚਾਹੀਏ ਨਹੀਂ ਮਿਲਦੀ ਹੈ, ਇਸੇ ਕਰਕੇ ਗੁਰੂ ਦੇ ਚਰਨਾਂ ਦੀ ਕਿਰਪਾ ਬੇਨਤੀ ਕਰੀਏ ਕਿ ਕਿਰਪਾ ਕਰੋ ਮਹਾਰਾਜ ਮੈਨੂੰ ਤੁਸੀਂ ਸਮਤ ਸਮਝਾ ਦਿਓ, ਮੈਨੂੰ ਤਾਂ ਮਤ ਨਹੀਂ ਹੁੰਦੀ ਹੈ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਨਾ ਕੀ ਹੈ। ਮੋਹੇ ਸਿਆਣਪ ਕਸ਼ੂ ਨਾ ਆਵੇ, ਸੋਈ ਕਰਾਏ ਜੋਤ ਭਾਵੇ। ਹੁਣ ਮਹਾਰਾਜ ਤੁਸੀਂ ਆਪ ਹੀ ਮੈਥੋਂ ਜੋਤ ਨੂੰ ਪਾਉਂਦਾ ਉਕਰਾ ਲਓ, ਮੇਰੀ ਸਮਝ ਤੋਂ ਗੱਲ ਬਾਹਰ ਹੈ, ਮੇਰੀ ਮਰਜ਼ੀ ਨਾਲ ਕੁਛ ਨੀ ਮੈਥੋਂ ਬਣ ਸਕਦਾ ਹੈ। ਮੋਹੇ ਸਮਤ ਦੇਹੋ ਸਮਝਾਏ, ਰਦਾਸ ਜੀ ਕਹਿੰਦਾ ਮੈਨੂੰ ਚੰਗੀ ਮਤ ਸਮਝਾ ਦਿਓ ਮਹਾਰਾਜ, ਜਿਹੜੀ ਚੰਗੀ ਮਤ ਹੈ ਨਾ ਸੋਹਣੀ ਮਤ ਹੈ ਉਹ ਦੇਣੀ ਕਰ ਦਿਓ ਜੀ।
ਜੋਗੀ ਸਰ ਪਾਵ ਹੈ ਨਹੀਂ,
ਹੇ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਮੈਂ ਕੌਣ ਵਿਚਾਰਾ, ਤੈਨੂੰ ਬੜੇ ਬੜੇ ਜੋਗੀਸ਼ਵਰ ਜਿਹੜੇ ਜੋਗੀਆਂ ਦੇ ਆਗੂ ਸਭ ਈਸ਼ਵਰ ਨੇ, ਜੋਗੀਆਂ ਦੇ ਈਸ਼ ਨੇ ਮੰਨੇ ਪਰਮੰਨੇ, ਜੋਗੀਆਂ ਦੇ ਮੁਖੀ, ਬੜੇ ਬੜੇ ਯੋਗ ਸਾਧਨਾ ਕਰਨ ਵਾਲਿਆਂ ਦੇ ਮੁਖੀ, ਬਹੁਤ ਵੱਡੇ ਵੱਡੇ ਜਿਹੜੇ ਸਨ ਉਹ ਵੀ ਤੈਨੂੰ ਪਾ ਨੀ ਸਕੇ ਹਨ।
ਤੋ ਗੁਣ ਕਥਨ ਅਪਾਰ,
ਕਿਉਂ ਨੀ ਪਾ ਸਕੇ? ਤੋ ਗੁਣ ਕਥਨ ਉਪਾਰ, ਤੋ ਗੁਣ ਤੇਰੇ ਗੁਣ, ਹੇ ਵਾਹਿਗੁਰੂ ਕਿਵੇਂ ਪਾ ਸਕਦੇ ਨੇ? ਕਥਨ ਤੋਂ ਪਰੇ ਨੇ, ਉਹਨਾਂ ਨੇ ਕਥਾਵਾਂ ਪੜ੍ਹਲੀਆਂ ਹੋਣੀਆਂ, ਸ਼ਾਸਤਰ ਪੜ੍ਹਲੇ ਹੋਣੇ, ਵੇਦ ਪੜ੍ਹਲੇ ਹੋਣੇ, ਪਰ ਤੂੰ ਤਾਂ ਉਹਨਾਂ ਤੋਂ ਅੱਗੇ ਹੈ ਕਿਤੇ, ਤੂੰ ਤਾਂ ਅਪਾਰ ਹੈ, ਕਥਿਆ ਨਹੀਂ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ, ਬੋਲਿਆ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਕਿਵੇਂ ਲਿਖੋਗੇ? ਨਾਨਕ ਕਾਗਜ਼ ਲਖਮਣਾ ਪੜ ਪੜ ਕੀਚ ਭਾਓ, ਮਹਾਰਾਜ ਕਹਿੰਦੇ ਲੱਖਾਂ ਮਨ ਕਾਗਜ਼ ਇਕੱਠਾ ਕਰੋ, ਲੱਖਾਂ ਮਨ ਬੜੇ ਪ੍ਰੇਮ ਨਾਲ ਪੜ੍ਹੋ, ਬੜੇ ਪ੍ਰੇਮ ਨਾਲ ਲਿਖੋ। ਮਸੂ ਤੋੜ ਨਾ ਆਵਈ ਲੇਖਣ ਪਾਉਣ ਚਲਾਓ, ਕਹਿੰਦੇ ਸ਼ਾਹੀ ਦਾ ਤੋੜ ਹੀ ਨਾ ਆਵੇ ਕੋਈ, ਔਰ ਲਿਖਣ ਵਾਸਤੇ ਪਾਉਣ ਹੋਵੇ ਹਵਾ, ਹਵਾ ਵਾਂਗੂ ਲਿਖਦਾ ਹੋਵੇ, ਲੇਖਣ ਪਾਉਣ ਚਲਾਓ, ਵੀ ਤੇਰੀ ਕੀਮਤ ਨਾ ਪਵੈ ਹਉ ਕੇਵਟ ਆਖਾ ਨਾਓ। ਹੇ ਵਾਹਿਗੁਰੂ ਤੇਰੀ ਕੀਮਤ ਫਿਰ ਵੀ ਨੀ ਕੋਈ ਪਾ ਸਕਦਾ ਹੈ, ਤੋ ਗੁਣ ਕਥਨੇ ਅਪਾਰ, ਹੇ ਵਾਹਿਗੁਰੂ ਤੇਰੇ ਗੁਣ ਕਥਨ ਤੋਂ ਪਰੇ ਨੇ, ਤੇਰੇ ਗੁਣਾਂ ਦਾ ਕੋਈ ਅੰਤ ਨੀ ਪਾ ਸਕਦਾ, ਪਰੇ ਤੋਂ ਪਰੇ ਤੇਰੇ ਗੁਣ ਨੇ, ਕੌਣ ਪਾਵੇ? ਕਹਿੰਦੇ ਹਨ
ਪ੍ਰੇਮ ਭਗਤ ਕਾ ਕਾਰਨ,
ਮੈਂ ਤੇ ਬਾਰਾ ਸੱਚੇ ਪਾਤਸ਼ਾਹ ਤੇ ਅੰਤ ਨੀ ਪਾ ਸਕਦਾ, ਫਿਰ ਕੀ ਗੱਲ ਹੈ, ਔਰ ਚਾਹੁੰਦਾ ਕੀ ਹੈ? ਕਹਿਣ ਲੱਗੇ ਮੈਂ ਤਾਂ ਪ੍ਰੇਮਾ ਭਗਤੀ ਦੇ ਕਾਰਨ ਤੇਰੀ ਤੇਰੇ ਚਰਨ ਚ ਬੇਨਤੀ ਕਰਦਾ, ਅੰਤ ਨੀ ਪਾਉਂਦਾ ਮੈਂ ਤੇਰਾ, ਮੈਨੂੰ ਤੇ ਤੇਰਾ ਪ੍ਰੇਮ ਜਾ ਗਿਆ ਹੈ, ਮੈਂ ਤੇ ਤੇਰਾ ਪ੍ਰੇਮ ਕਰਦਾ, ਅੰਤ ਪਾਉਣ ਨੀ ਆਇਆ, ਪ੍ਰੇਮ ਕਰਨ ਆਇਆ, ਮੈਨੂੰ ਸ਼ਿਣ ਮਾਤਰ ਦਰਸ਼ਨ ਦਿਖਾਓ, ਮੈਂ ਤੁਹਾਡੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਆਇਆ, ਮੈਂ ਪ੍ਰੇਮਾ ਭਗਤੀ ਦੇ ਕਾਰਨ ਤੁਹਾਡੇ ਕੋਲ ਆਇਆ ਹਾਂ, ਅੰਤ ਪਾਉਣ ਵਾਸਤੇ ਨਹੀਂ ਆਇਆ ਹਾਂ।
ਕਹੋ ਰਵਿਦਾਸ ਚਮਾਰ,
ਕਹੋ ਰਵਿਦਾਸ ਚਮਾਰ, ਮੈਂ ਅਰਦਾਸ ਚਮਾਰ ਤੁਹਾਡੇ ਚਰਨਾਂ ਦੀ ਬੇਨਤੀ ਕਰਦਾ ਮਹਾਰਾਜ, ਮੈਂ ਤੁਹਾਡਾ ਅੰਤ ਲੈਣ ਵਾਸਤੇ ਨਹੀਂ ਆਇਆ, ਮੈਂ ਤੇ ਤੁਹਾਡੀ ਪ੍ਰੇਮਾ ਭਗਤੀ ਦਾ ਮਾਰਿਆ ਤੁਹਾਡੇ ਦਰਸ਼ਨ ਵਾਸਤੇ ਆਇਆ, ਮੇਰੇ ਤੇ ਕਿਰਪਾ ਕਰੋ।
ਗੌੜੀ ਬੈਰਾਗਣ,
ਇਹ ਬੈਰਾਗਣ ਜਾਤੀ ਦੀ ਗੌੜੀ ਹੈ, ਹੁਣ ਅਰਦਾਸ ਭਗਤ ਦੀ ਸੁਣੋ ਜੀ ਪ੍ਰੇਮ ਨਾਲ।
ਓਅੰਕਾਰ ਸਤਿਗੁਰ ਪ੍ਰਸਾਦ,
ਏਕਾ ਦੂਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਓਅੰਕਾਰ ਸਭ ਦਾ ਪ੍ਰਕਾਸ਼ ਹੈ, ਪ੍ਰਕਾਸ਼ਕ ਹੈ, ਔਰ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ।
ਸਤਿਯੁਗ ਸਤ ਤੇ ਤਾ ਜਗੇ
ਰਾਮਦਾਸ ਭਗਤ ਜੀ ਕਹਿੰਦੇ ਸਤਿਯੁਗ ਦੇ ਵਿੱਚ ਸੱਚ ਬੋਲਣੇ ਦੀ ਪ੍ਰਧਾਨਤਾ ਸੀ ਔਰ ਤ੍ਰੇਤਾ ਦੇ ਵਿੱਚ ਜਗ ਕਰਨ ਦੀ ਜਿਹੜੀ ਸੀ ਮਹਾਨਤਾ ਸੀ। ਹਾਂਜੀ ਸਤਿਯੁਗ ਸਤ ਤ੍ਰੇਤਾ ਜਗੀ
ਦੁਆਪਰ ਪੂਜਾ ਚਾਰ
ਦੁਆਪਰ ਦੇ ਵਿੱਚ ਕਹਿੰਦੇ ਪੂਜਾ ਕਰਨੀ ਤੇ ਆਚਾਰ ਰੱਖਣਾ ਭਾਵ ਭਾਵ ਭਾਵਨਾ ਸਵੱਛ ਸੰਜਮ ਰੱਖਣਾ ਇਹੋ ਸਭ ਤੋਂ ਵੱਡੀ ਮਹਾਨਤਾ ਮੰਨੀ ਗਈ ਸੀ ਇਹਨਾਂ ਤਿੰਨਾਂ ਯੁੱਗਾਂ ਦੀ ਸਤਯੁਗ ਦੀ ਤੇ ਤ੍ਰੇਤੇ ਦੀ ਦੁਆਪਰ ਦੀ ਇਹਨਾਂ ਤਿੰਨਾਂ ਯੁੱਗਾਂ ਦੀ ਮਹਾਨਤਾ ਮੰਨੀ ਗਈ ਹੈ।
ਇਹਨਾਂ ਯੁੱਗ ਤਿੰਨਾਂ ਦੜੇ
ਇਹ ਤਿੰਨਾਂ ਯੁੱਗਾਂ ਦੇ ਤਿੰਨੇ ਕਰਮ ਦ੍ਰਿੜ ਕੀਤੇ ਗਏ ਸਨ। ਸਤਯੁਗ ਸਤਵਾਦੀ ਹੋਣਾ ਸੱਚ ਬੋਲਣਾ ਇਸੇ ਦੀ ਪ੍ਰਮੁੱਖਤਾ ਸੀ ਅਤੇ ਤ੍ਰੇਤੇ ਵਿੱਚ ਜਗ ਕਰਨੇ ਇਹਦੀ ਮਹਾਨਤਾ ਸੀ। ਦੁਆਪਰ ਦੇ ਵਿੱਚ ਪੂਜਾ ਕਰਨੀ ਤੇ ਸੁਖ ਸੰਜਮ ਰੱਖਣਾ ਆਚਾਰ ਰੱਖਣਾ ਆਪਣਾ ਇਹੋ ਹੀ ਮਹਾਨਤਾ ਸੀ। ਇਹਨਾਂ ਤਿੰਨਾਂ ਕਰਮਾਂ ਦੇ ਤਿੰਨਾਂ ਯੁੱਗਾਂ ਦੇ ਤਿੰਨੇ ਕਰਮ ਦ੍ਰਿੜ ਕਰਵਾਏ ਜਾਂਦੇ ਸਨ।
ਕਲ ਕੇਵਲ ਨਾਮ ਆਧਾਰ
ਪਰ ਕਲਯੁਗ ਦੇ ਕੇਵਲ ਇੱਕੋ ਹੀ ਨਾਮ ਦਾ ਆਸਰਾ ਨਾਮ ਦੇ ਆਸਰੇ ਪਾਰ ਵਿਸਤਾਰਾ ਹੋਣਾ। ਕਲਯੁਗ ਦੇ ਵਿੱਚ ਹੋਰ ਕਰਮ ਕਾਂਡ ਦੀ ਕੋਈ ਜਗ੍ਹਾ ਨਹੀਂ ਹੈ। ਨਾਮ ਤੇ ਸਾਰੇ ਯੁੱਗਾਂ ਚ ਪ੍ਰਧਾਨ ਹੈ ਪਰ ਉਹਨਾਂ ਯੁੱਗਾਂ ਚ ਕੁਝ ਕਰਮ ਕਾਂਡਾਂ ਨੂੰ ਵੀ ਥਾਂ ਸੀ ਪਰ ਜਿਹੜਾ ਕਲਯੁਗ ਦਾ ਸਮਾਂ ਹੈ ਇਸ ਕਰਮ ਕਾਂਡ ਦੀ ਕੋਈ ਜ਼ਰੂਰਤ ਨਹੀਂ ਕੋਈ ਥਾਂ ਨਹੀਂ ਹੈ ਇੱਥੇ ਕੇਵਲ ਨਾਮ ਦਾ ਹੀ ਆਸਰਾ ਹੈ।
ਬਾਹਰ ਕੈਸੇ ਪਾਏ ਬੋਰੇ
ਰਵਦਾਸ ਕਹਿੰਦਾ ਕਿਵੇਂ ਪਾਰ ਪਾਵਾਂਗੇ ਕਿਵੇਂ ਪਾਰ ਪਾਉਂਗੇ ਅਰੇ ਕਿਵੇਂ ਪਾਰ ਵਿਸਤਾਰਾ ਹੋਏਗਾ ਤੁਹਾਡਾ ਕਹਿੰਦੇ ਹਨ।
ਉਹ ਸੋ ਕਹੋ ਨਾ ਕਹਿ ਸਮਝਾਏ
ਇਹ ਗੱਲ ਮੈਨੂੰ ਕੋਈ ਸਮਝਾ ਕੇ ਨਹੀਂ ਦੱਸਦਾ ਹੈ। ਕਹਿਣ ਲੱਗੇ ਹੁਣ ਕੋਈ ਪਿਛਲੇ ਯੁੱਗਾਂ ਦੇ ਕਰਮ ਕਾਂਡਾਂ ਚ ਫਸਿਆ ਖੜਿਆ ਕੋਈ ਦੁਆਪਰ ਦਿਆਂ ਚ ਕੋਈ ਤ੍ਰੇਤੇ ਦਿਆਂ ਚ ਕਹਿਣ ਲੱਗੇ ਇਹਨਾਂ ਦੇ ਫਸੇ ਖੜੇ ਨੇ ਪਾਰ ਉਤਰਨ ਦਾ ਰਸਤਾ ਕੋਈ ਸਮਝਾਉਂਦਾ ਹੀ ਨਹੀਂ ਹੈ ਕਿਵੇਂ ਪਾਰ ਵਿਸਤਾਰਾ ਹੋਏਗਾ ਇਹ ਗੱਲ ਜੋ ਕੋਈ ਸਮਝਾਉਂਦਾ ਨਹੀਂ ਹੈ।
ਜਾਤੇ ਆਵਾ ਕਵਨ ਬਲਾਏ
ਜਿਸ ਕਰਕੇ ਆਉਣ ਜਾਣ ਦਾ ਚੱਕਰ ਬੁਲਾਏ ਮਿਟ ਜਾਏ ਕੋਈ ਐਸੀ ਸੋਝੀ ਦਿਓ ਮੈਨੂੰ। ਰਵਿਦਾਸ ਕਹਿੰਦਾ ਕਰਮ ਕਰਨ ਰਮ ਸਾਹਿਬ ਮੈਨੂੰ ਕੋਈ ਐਸੀ ਸੋਝੀ ਦਿਓ ਜਿਹਦੇ ਨਾਲ ਜੰਮਣ ਤੇ ਮਰਨ ਦਾ ਜਿਹੜਾ ਬੁਲਾਏ ਚੱਕਰ ਹੈ ਇਹ ਮੁੱਕ ਜਾਵੇ। ਵਿਸਰਾਮ ਦੇ ਕੇ ਰਵਿਦਾਸ ਜੀ ਫਰਮਾ ਰਹੇ ਹਨ
ਬਹੁਤ ਧਰਮ ਨਿਰੂਪੀ ਹੈ।
ਕਹਿਣ ਲੱਗੇ ਹੁਣ ਧਰਮਾਂ ਦਾ ਅੰਤ ਨਹੀਂ ਬਹੁਤ ਧਰਮ ਨਿਰੂਪੀ ਹੈ। ਕੋਈ ਕਿਸੇ ਧਰਮ ਨੂੰ ਧਰਮ ਕਹੀ ਜਾਂਦਾ ਕੋਈ ਕਿਸੇ ਧਰਮ ਨੂੰ ਧਰਮ ਕਹੀ ਜਾਂਦਾ। ਵੇਦਾਂ ਸ਼ਾਸਤਰ ਨੇ ਕਈ ਪ੍ਰਕਾਰ ਦੇ ਧਰਮ ਪ੍ਰਚਲਿਤ ਕਰਤੇ ਇਹ ਵੀ ਧਰਮ ਹੈ ਜਗ ਕਰਨਾ ਵੀ ਧਰਮ ਹੈ ਇੱਥੇ ਹਨੁਮਾਨ ਦੀ ਪੂਜਾ ਕਰ ਲਓ ਦੇਵੀ ਦੀ ਪੂਜਾ ਕਰ ਲਓ ਭੈਰੋਂ ਦੀ ਪੂਜਾ ਕਰ ਲਓ ਗੋਲਕ ਦੀ ਪੂਜਾ ਕਰ ਲਓ ਸ਼ਿਵਜੀ ਦੀ ਪੂਜਾ ਕਰੋ ਕਹਿੰਦੇ ਇੰਨੇ ਧਰਮ ਬਣਾ ਦਿੱਤੇ ਕਿਹੜੇ ਕਿਹੜੇ ਨੂੰ ਪੂਜੀਏ ਹੁਣ ਬਹੁਤ ਧਰਮ ਰੂਪੀ ਹੈ। ਕਈ ਤਰ੍ਹਾਂ ਦੇ ਭਰਮ ਧਰਮ ਜਿਹੜੇ ਨਾ ਉਹ ਪ੍ਰਮਾਣਿਤ ਕਰ ਦਿੱਤੇ ਹਨ।
ਕਰਤਾ ਦੀਸਾ ਸਭ ਲੋਏ
ਸਾਰੇ ਲੋਕ ਇਹ ਕੰਮ ਕਰ ਰਹੇ ਨੇ ਸਾਰੇ ਲੋਕਾਂ ਨੂੰ ਦੇਖ ਲਓ ਕੋਈ ਕੋਈ ਕੰਮ ਕਰ ਰਿਹਾ ਕੋਈ ਕੋਈ ਕਰ ਰਿਹਾ ਉਹ ਆਪੋ ਆਪਣੇ ਕਰਮ ਉਹ ਕਰੀ ਜਾ ਰਹੇ ਨੇ। ਕੋਈ ਕਿਤੇ ਮੱਥੇ ਰਗੜੀ ਜਾਂਦਾ ਕੋਈ ਚੂਰਮੇ ਪਾਈ ਜਾਂਦਾ ਕੋਈ ਕੁਛ ਕਰੀ ਜਾਂਦਾ ਆਪੋ ਆਪਣੇ ਕਰਮਾਂ ਚ ਲੱਗੀ ਦਿਸ ਰਹੀ ਹੈ ਸਾਰੀ ਦੁਨੀਆ।
ਕਵਨ ਕਰਮ ਤੇ ਛੁੱਟੀ
ਪਰ ਵੇਦਾਂ ਸ਼ਾਸਤਰਾਂ ਨੇ ਕਹਿੰਦੇ ਇਹੋ ਜਿਹੇ ਕਰਮ ਪ੍ਰਚਲਿਤ ਕਰਦੇ ਪਰ ਇਸ ਗੱਲ ਦੀ ਸਮਝ ਨੀ ਆਈ ਕਰਮ ਕਵਨ ਕਰਮ ਤੇ ਛੁੱਟੀ ਹੈ ਉਹ ਕਿਹੜਾ ਕਰਮ ਹੈ ਜਿਹਦੇ ਨਾਲ ਜੰਮਣ ਮਰਨ ਦਾ ਟੱਕਰ ਮਿਟ ਜਾਏ ਅਸੀਂ ਜਮਾਂ ਤੋਂ ਛੁੱਟ ਜਾਈਏ।
ਜੇ ਸਾਧੇ ਸਭ ਸਿੱਧ ਹੋਏ
ਜਿਹੜੇ ਕਰਮਾਂ ਨੂੰ ਸਾਧ ਕੇ ਸਾਰੀ ਸਿੱਧੀ ਪ੍ਰਾਪਤ ਹੋ ਜਾਏ ਉਹ ਕਰਮ ਦੀ ਸੋਝੀ ਤੇ ਪੈਂਦੀ ਨੀ। ਕਿਹੜਾ ਹੈ ਕੋਈ ਕਿਸੇ ਪ੍ਰਕਾਰ ਦਾ ਕਰੀ ਜਾਂਦਾ ਕੋਈ ਕਿਸੇ ਪ੍ਰਕਾਰ ਦਾ ਕਈ ਤਰ੍ਹਾਂ ਦੇ ਭਰਮ ਭੁਲੇ ਕੇ ਖੜੇ ਕਰ ਦਿੱਤੇ ਹਨ।
ਕਰਮ ਅਕਰਮ ਵਿਚਾਰੀ
ਅਕਰਮਾਂ ਦੀ ਵਿਚਾਰ ਹੋ ਰਹੀ ਹੈ। ਕਰਮ ਉਸ ਨੂੰ ਕਹਿੰਦੇ ਜਿਹੜਾ ਵੇਦ ਸ਼ਾਸਤਰ ਮੁਤਾਬਕ ਹੋਵੇ ਅਕਰਮ ਉਸ ਨੂੰ ਕਹਿੰਦੇ ਜਿਹੜਾ ਵੇਦ ਸ਼ਾਸਤਰ ਤੋਂ ਉਲਟ ਹੋਵੇ। ਇਹ ਉਲਟ ਹੈ ਜੀ ਇਹ ਯੋਗ ਹੈ ਜੀ ਇਹ ਉਲਟ ਹੈ ਜੀ ਉਹ ਕਰਨ ਦੇ ਯੋਗ ਨਹੀਂ ਇਹਨਾਂ ਦੇ ਫਸ ਗਏ ਆ ਕਹਿਣ ਲੱਗੇ ਹਨ।
ਸ਼ੰਕਾ ਸੁਣ ਵੇਦ ਪੁਰਾਣ
ਹੁਣ ਕਹਿੰਦੇ ਵੇਦਾਂ ਪੁਰਾਣ ਨੂੰ ਸੁਣ ਕੇ ਸਾਨੂੰ ਸ਼ੰਕਾ ਪੈਦਾ ਹੋ ਗਈ ਕਿਉਂਕਿ ਵੇਦਾਂ ਪੁਰਾਣਾਂ ਦੇ ਵਿੱਚ ਸ਼ੰਕਾਵਾਦੀ ਬੜੇ ਕੰਮ ਲਿਖੇ ਹੋਏ ਹਨ। ਕਹਿਣ ਲੱਗੇ ਵੇਦਾਂ ਸ਼ਾਸਤਰ ਨੇ ਲਿਖਿਆ ਕਿ ਜੱਗ ਕਰਨਾ ਜਦੋਂ ਨਾ ਆਪਣੇ ਕੋਲ ਇੱਕ ਮਿਰਗ ਦਾ ਹਰਨ ਦਾ ਸਿੰਘ ਰੱਖਣਾ ਚਾਹੀਦਾ ਕਿਉਂ ਜੇ ਕਹਿੰਦੇ ਖੁਰਕ ਹੋਵੇ ਨਾ ਤਾਂ ਸਿੰਘ ਨਾਲ ਕਰੋ ਜੇ ਨਾ ਉਹਨਾਂ ਨਾਲ ਖੁਰਕ ਕਰੀ ਗਈ ਤਾਂ ਜਿਹੜਾ ਜੱਗ ਕੀਤਾ ਉਹ ਸਾਰੀ ਨਸ਼ਟ ਹੋ ਜਾਏਗਾ। ਜੇ ਨਾ ਉਹਨਾਂ ਨਾਲ ਖੁਰਕ ਕਰਦਿਆਂ ਖੂਨ ਨਿਕਲ ਆਇਆ ਤਾਂ ਸਾਰਾ ਕੀਤਾ ਜੱਗ ਹੀ ਨਸ਼ਟ ਹੋ ਜਾਏਗਾ। ਔਰ ਜੇ ਜੱਗ ਕਰਕੇ ਹੰਕਾਰ ਕਰ ਲਿਆ ਜੱਗ ਨਸ਼ਟ ਹੋ ਜਾਏਗਾ ਸਾਰਾ ਖਰਾਬ ਹੋ ਜਾਏਗਾ। ਤੀਸ ਬਲਸ ਅਰਦਾਨ ਕਰ ਮਨ ਮਹਿ ਤਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਤਰ ਇਸ਼ਨਾਨ ਇਹ ਸਾਰਾ ਕੁਝ ਹੋ ਜਾਏਗਾ। ਕਹਿੰਦੇ ਇਹਨਾਂ ਤੇ ਸ਼ੰਕੇ ਹੀ ਪੈਦਾ ਹੋ ਗਈ। ਸਗੋਂ ਰਵਿਦਾਸ ਜੀ ਕਹਿੰਦੇ ਹਨ
ਸੰਸਾਰ ਸਭ ਹਿਰਦੈ ਵਸਾ,
ਕਹਿੰਦੇ ਸਾਰੇ ਸੰਸਾਰ ਹਿਰਦੇ ਚ ਵਸਦਾ ਹੈ ਜੀ, ਝੋਲੇ ਹੀ ਵਸਦਾ ਹੈ, ਸ਼ੰਕੇ ਪੈ ਜਾਂਦੇ ਹਨ।
ਕੌਣ ਹਿਰਾ ਅਭਿਮਾਨ,
ਇਹ ਜਿਹੜਾ ਮਨ ਦਾ ਅਭਿਮਾਨ, ਹਿਰਦੇ ਦਾ ਅਭਿਮਾਨ, ਹੰਕਾਰ ਹੈ, ਇਹਨੂੰ ਦੂਰ ਕੌਣ ਕਰੇ? ਇਹ ਤਾਂ ਸ਼ੰਕਿਆਂ ਚ ਵਸਾ ਕੇ ਰੱਖ ਰੱਖੇ ਹਾਂ, ਸ਼ੰਕਿਆਂ ਚ ਫਸੇ ਪਏ ਹਾਂ।
ਬਾਹਰ ਉਦਕ ਪਖਾਰੀਆ,
ਬਾਹਰੋਂ ਤਾਂ ਦੇਹੀ ਨੂੰ ਕਹਿੰਦੇ ਉਦਕ ਪਾਣੀ ਨਾਲ ਬੜਾ ਧੋਇਆ ਹੈ, ਤੀਰਥਾਂ ਤੇ ਜਾ ਕੇ ਧੋਂਦਾ ਰਿਹਾ, ਸਾਫ ਕਰਦਾ ਰਿਹਾ, ਇੱਥੇ ਵੀ ਕੋਈ ਸ਼ੈਂਪੂ ਸਾਬਣਾ ਲਾ ਕੇ ਬੜੀ ਸਫਾਈ ਕਰਦਾ ਹੈ।
ਘੱਟ ਭੀਤਰ ਵਿਵਿਧ ਵਿਕਾਰ,
ਬਾਰੇ ਦੇ ਕਾਇਆ ਦੇ ਅੰਦਰ ਜਿਹੜਾ ਬਾਹਰੋਂ ਤਾਂ ਬੜੀ ਧੋਈ ਹੈ, ਅੰਦਰ ਵਿਸ਼ੇ ਵਿਕਾਰਾਂ ਨਾਲ ਭਰਿਆ ਪਿਆ, ਅੰਦਰੋਂ ਵਿਸ਼ੇ ਵਿਕਾਰਾਂ ਨਾਲ ਖਾਲੀ ਨੀ ਹੋਇਆ, ਬੇਅੰਤ ਭਰੇ ਪਏ ਹਨ, ਬੜੇ ਤੀਰਥਾਂ ਤੇ ਇਸ਼ਨਾਨ ਵੀ ਕਰ ਲਏ ਹਨ।
ਸੁੱਧ ਕਵਨ ਪਰ ਹੋਏਗਾ,
ਹੁਣ ਦੱਸੋ ਕਹਿੰਦੇ ਸੁੱਧ ਕਿਵੇਂ ਹੋਏਗਾ ਜਦੋਂ ਅੰਦਰੋਂ ਵਿਸ਼ੇ ਵਿਕਾਰ ਲਏ ਦੂਰ ਨੀ ਗਏ ਹਨ। ਪਾਣੀ ਚਿੱਤ ਨਾ ਧੋਬਈ, ਮੁੱਖ ਪੀਤੇ ਤਿਖ ਜਾਏ, ਤੋ ਸੁੱਚੇ ਇਹ ਨਾ ਆਖੀਏ ਬਹਿਣ ਦੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਬਾਹਰੋਂ ਧੋ ਜੋ ਕੀ ਬਣੇਗਾ, ਅੰਦਰੋਂ ਤਾਂ ਮੈਲੇ ਪਏ ਹਨ।
ਸੁੱਚ ਕੁੰਚਰ ਵਿਦ ਵਿਵਹਾਰ,
ਇਹਨਾਂ ਦਾ ਕਹਿੰਦੇ ਹਾਥੀ ਵਰਗਾ ਇਸ਼ਨਾਨ ਹੈ, ਜਿਵੇਂ ਹਾਥੀ ਇਸ਼ਨਾਨ ਕਰਨ ਦਾ ਫਿਰ ਲਿਬੜ ਜਾਂਦਾ, ਉਹ ਇਸ਼ਨਾਨ ਕਰਨ ਦਾ ਫਿਰ ਲਿਬੜ ਜਾਂਦਾ, ਇਸੇ ਤਰ੍ਹਾਂ ਪੁੰਨਦਾਨ ਕਰਕੇ ਕੋਈ ਸਫਾਈ ਕਰਦੇ ਆ ਮਗਰ ਫਿਰ ਲਿਬੜ ਜਾਂਦੇ ਆ, ਘਰਾਂ ਚ ਪਹਿਲੇ ਅਖੰਡ ਪਾਠ ਕਰਾ ਕੇ ਕੋਈ ਸਫਾਈ ਕਰਦੇ ਮਗਰ ਸ਼ਰਾਬਾ ਪਾ ਕੇ ਫਿਰ ਲਿਬੜ ਜਾਂਦੇ ਆ, ਉਹੀ ਕੰਮ ਫਿਰ ਕਰਦੇ ਆ। ਹਾਥੀ ਵਾਲਾ ਕਰਮੇ ਹੋ ਗਿਆ ਹੈ, ਕੋਈ ਸਿਧਾਂਤ ਰੂਪ ਨਹੀਂ ਹੈ ਕੁਛ ਵੀ।
ਰਵ ਪ੍ਰਗਾਸ ਰਜਨੀ ਜਥਾ,
ਰਜ ਪ੍ਰਗਾਸ ਰਜਨੀ ਜਥਾ ਗਤ, ਇੱਥੇ ਵਿਸ਼ਰਾਮ ਹੈ। ਕਹਿੰਦੇ ਰਜ ਪ੍ਰਗਾਸ ਰਜਨੀ ਜਥਾ ਗਤ, ਕਹਿੰਦੇ ਜਦੋਂ ਸੂਰਜ ਚੜ ਜਾਏ ਨਾ, ਸੂਰਜ ਰਵ ਪ੍ਰਗਾਸ ਰਜਨੀ ਰਾਤ ਨੂੰ ਕਹੇ ਜਥਾ ਗਤ, ਜਿਵੇਂ ਉਹ ਰਾਤ ਨੂੰ ਖਤਮ ਕਰ ਦਿੰਦਾ ਹੈ, ਰਾਤ ਨੂੰ ਜਦੋਂ ਸੂਰਜ ਚੜ ਜਾਏ, ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸੂਰਜ ਚੜਿਆ ਰਾਤ ਨੂੰ ਨਾਸ਼ ਕਰ ਦਿੰਦਾ ਹੈ।
ਜਾਣਤ ਸਭ ਸੰਸਾਰ,
ਇਹ ਸਾਰਾ ਸੰਸਾਰ ਇਸ ਗੱਲ ਨੂੰ ਮੰਨਦਾ, ਸਭ ਜਾਣਦਾ ਸੰਸਾਰ ਕਿ ਜਦੋਂ ਸੂਰਜ ਚੜ ਗਿਆ ਨਾ, ਰਾਤ ਨਾਸ਼ ਹੋ ਜਾਏਗੀ।
ਪਾਰਸ ਮਾਨੋ ਤਾਂਬੋ ਛੂਏ,
ਦੂਜਾ ਪ੍ਰਮਾਣ ਇਹ ਹੈ, ਇਹ ਵੀ ਪਤਾ ਹੈ ਲੋਕਾਂ ਨੂੰ ਕਿ ਪਾਰਸ ਦੀ ਬੱਤੀ ਤਾਂਬੇ ਦਾ ਛੂ ਜਾਏ, ਫਿਰ ਹਾਂਜੀ
ਕਣਕ ਹੋਤ ਨਹੀਂ ਬਾਹਰ,
ਉਹਨੂੰ ਸੋਨਾ ਹੁੰਦੇ ਦੇਰ ਨੀ ਲੱਗਦੀ ਹੈ, ਅਗਰ ਉਹ ਬੱਤੀ ਨਾਲ ਛੂਈ ਨੀ ਤੇ ਤਾਂਬਾ ਸੋਨਾ ਬਣਿਆ ਨੀ, ਇਹ ਵੀ ਸੰਸਾਰ ਸਾਰੀਆਂ ਗੱਲਾਂ ਜਾਣਦਾ ਹੈ।
ਪਰਮਾ ਪਰਸ ਗੁਰ ਭੇਟੀ,
ਇਸੇ ਤਰ੍ਹਾਂ ਹੀ ਕਹਿੰਦੇ ਪਰਮ ਜਿਹੜਾ ਗੁਰੂ ਹੈ ਨਾ, ਗੁਰੂ ਦੀ ਭੇਟਾ ਐਸੀ ਦਿਓ ਜਿਹੜਾ ਪਰਮ ਗੁਰੂ ਹੋਵੇ, ਉਹ ਪਰਮ ਗੁਰੂ ਨਾਲ ਪਰਸ ਕੇ ਕਹਿਣ ਲੱਗੇ ਫਿਰ
ਮੂਰਬ ਲਿਖਤ ਲਲਾਟ,
ਜਿਹੜਾ ਗੁਰੂ ਜਿਵੇਂ ਤਾਂਬੇ ਨੂੰ ਸੋਨਾ ਬਣਾਉਣ ਵਾਲਾ ਪਾਰਸ ਕਿਤੇ ਕਿਤੇ ਮਿਲਦਾ, ਜਿਹੜਾ ਪਰਮ ਗੁਰੂ ਜਿਹੜਾ ਗੁਰੂ ਹੈ ਨਾ, ਉਹ ਕਿਤੇ ਵਸੇ ਹੀ ਮਿਲਦਾ, ਉਹ ਮਿਲ ਜਾਏ ਤਾਂ ਫਿਰ ਕਹਿਣ ਲੱਗੇ ਪਰਮ ਪਰਸ ਗੁਰ ਭੇਟੀ ਹੈ, ਜੇ ਪੂਰਵਲੇ ਚੰਗੇ ਕੰਮੇ ਕਰਮ ਲਿਖੇ ਹੋ ਨਾ ਮੱਥੇ ਦੇ, ਉਹ ਐਸਾ ਗੁਰੂ ਤਦ ਮਿਲਦਾ, ਉਹ ਜਿਹੜਾ ਗੁਰੂ ਜਿਵੇਂ ਜਿਹੜਾ ਗੁਰੂ ਆਪਣੇ ਸਿੱਖ ਨੂੰ ਸੋਨੇ ਵਾਂਗੂ ਸ਼ੁੱਧ ਕਰ ਲਵੇ, ਬਲਕਿ ਗੁਰੂ ਦੇ ਵਿੱਚ ਤੇ ਹੋਰ ਬੜੀ ਸ਼ਕਤੀ ਹੈ, ਜਿਹੜਾ ਪਾਰਸ ਹੈ ਉਹ ਤਾਂਬੇ ਨੂੰ ਸੋਨਾ ਤੇ ਬਣਾਉਂਦਾ ਹੈ, ਪਰ ਤਾਂਬੇ ਨੂੰ ਪਾਰਸ ਨਹੀਂ ਬਣਾਉਂਦਾ ਹੈ, ਪਰ ਗੁਰੂ ਸਿੱਖ ਨੂੰ ਪਾਰਸ ਬਣਾ ਲੈਂਦਾ, ਆਪਣੇ ਵਰਗਾ ਕਰ ਲੈਂਦਾ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਨੇ ਆਪਣੇ ਵਰਗੇ ਹੀ ਬਣਾ ਲਿਆ ਸੀ।
ਉਨ ਮਨ 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 ਹੀ ਮਿਲੇ,
ਜਦੋਂ ਉਨ ਮਨ ਮਨ ਹੀ ਮਨ ਹੀ ਮਿਲੇ, ਮਨ ਦੇ ਵਿੱਚ ਹੀ ਮਨ, ਉਨ ਮਨ ਜੋ ਗਿਆਨ ਦੀ ਅਵਸਥਾ ਹੈ, ਆਨੰਦ ਦੀ ਅਵਸਥਾ ਹੈ, ਜਦੋਂ ਗੁਰੂ ਦੀ ਪ੍ਰਾਪਤੀ ਹੋ ਜਾਏ ਤਾਂ ਉਸ ਗਿਆਨ ਦੀ ਅਵਸਥਾ ਮਨ ਚ ਪੈਦਾ ਹੋ ਜਾਂਦੀ ਹੈ।
ਛੁਟਕਤ ਬਜਰ ਕਪਾਟ,
ਜਿਹੜੇ ਬਜਰ ਕਪਾਟ ਨੇ ਨਾ, ਬੜੇ ਅਗਿਆਨਤਾ ਦੇ ਪਰਦੇ ਨੇ ਲੱਗੇ ਹੋਏ, ਤਖਤੇ ਲੱਗੇ ਹੋਏ ਹਨ, ਉਹ ਸਾਰੇ ਛੁਟਕਦੇ ਖੁੱਲ ਜਾਂਦੇ ਹਨ। ਫਿਰ
ਭਗਤ ਜੁਗਤ ਮਤ ਸਤ ਕਰੇ,
ਜਦੋਂ ਭਗਤੀ ਦੀ ਜੁਗਤੀ ਸੁਣ ਕਰਕੇ ਗੁਰੂ ਕੋਲੋਂ ਆਪਣੇ ਮਨ ਵਿੱਚ ਸਤ ਕਰਕੇ ਮੰਨ ਲਈ, ਜਿਹੜੀ ਭਗਤੀ ਦੀ ਜੁਗਤੀ ਗੁਰੂ ਨੇ ਦੱਸੀ ਨਾ ਕਿ ਸਿਮਰਨ ਤੋਂ ਬਿਨਾਂ ਭਗਤੀ ਨਹੀਂ, ਉਹਨੂੰ ਆਪਣੇ ਮਨ ਵਿੱਚ ਸਤ ਕਰਕੇ ਜਾਣਨਾ ਕੀਤਾ।
ਭ੍ਰਮ ਬੰਧਨ ਕਾਟ ਵਿਕਾਰ,
ਜਿਹੜੇ ਭਰਮਾਂ ਦੇ ਬੰਧਨ ਸੀ, ਸਾਰੇ ਵਿਕਾਰ ਸੀ, ਉਹ ਸਾਰੇ ਕੱਟ ਦਿੱਤੇ, ਉਹ ਭਗਤੀ ਨੇ, ਨਾਮ ਨੇ ਕਰ ਦਿੱਤੇ ਹਨ।
ਸੋਏ ਬਸ ਰਸ ਮਨ ਮਿਲੇ,
ਸੋਈ ਬਸ ਜਦੋਂ ਮਨ ਨੂੰ ਬਸ ਵਿੱਚ ਕਰ ਲਿਆ, ਫਿਰ ਮਨ ਵਿੱਚ ਰਸ ਪੈਦਾ ਹੋ ਗਿਆ, ਔਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਮਿਲੇ, ਰਸ ਨਾਲ ਮਿਲ ਗਏ ਹਾਂ। ਫਿਰ
ਗੁਣ ਨਿਰਗੁਣ ਏਕ ਵਿਚਾਰ,
ਗੁਣ ਨਿਰਗੁਣ ਏਕ ਵਿਚਾਰ, ਫਿਰ ਜਿਹੜੇ ਕਹਿੰਦੇ ਗੁਣ ਤਿੰਨਾਂ ਗੁਣਾਂ ਤੋਂ ਉੱਪਰ ਨਿਰਗੁਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਇੱਕੋ ਦਾ ਵਿਚਾਰ ਕਰਨ ਲੱਗੇ, ਫਿਰ ਉਹਦੀ ਪ੍ਰਾਪਤੀ ਹੋ ਗਈ ਹੈ।
ਅਨਕ ਜਤਨ ਨਿਗ੍ਰਹ ਕੀਏ।
ਮੇਰਾ ਨਾਮ ਤੋਂ ਹੋਰ ਬੜੇ ਤਰ੍ਹਾਂ ਦੇ ਯਤਨ ਨਿਗ੍ਰਹ ਕੀਏ, ਧਾਰਨ ਕੀਤੇ ਜਾਂ ਆਪਣੀਆਂ ਇੰਦਰੀਆਂ ਨੂੰ ਦਮਨ ਕਰਨ ਦੇ ਬੜੇ ਯਤਨ ਕੀਤੇ ਹਨ, ਹਰ ਯੋਗ ਦੇ ਨਾਲ ਹਰ ਦੇ ਨਾਲ।
ਤਾਏ ਨਾ ਟਰੈ ਭਰਮ ਫਾਸ,
ਇਹਨਾਂ ਕਰਮ ਕਾਂਡਾਂ ਦੇ ਨਾਲ ਕਹਿੰਦੇ ਜਿਹੜੀ ਟਾਰੀ ਨਾ ਟਰੈ ਭਰਮ ਫਾਸ, ਭਰਮ ਦੀ ਫਾਹੀ ਉਹ ਦੂਰ ਨੀ ਹੁੰਦੀ, ਸਗੋਂ ਹੋਰ ਭਰਮਾਂ ਚ ਫਸ ਜਾਂਦੇ ਹਨ।
ਪ੍ਰੇਮ ਭਗਤ ਨਹੀਂ ਉਪਜਾ,
ਇਸ ਕਰਕੇ ਕਹਿਣ ਲੱਗੇ ਪ੍ਰੇਮਾ ਭਗਤੀ ਅੰਦਰ ਪੈਦਾ ਨਹੀਂ ਹੋਈ ਇਹਨਾਂ ਕਰਮਾਂ ਕਾਂਡਾਂ ਨਾਲ।
ਤਾਤੇ ਰਵਿਦਾਸ ਉਦਾਸ,
ਰਵਿਦਾਸ ਭਗਤ ਦੀ ਬਾਣੀ ਵਿੱਚ ਵਾਰ ਵਾਰ ਆਉਂਦਾ ਕਿ ਪ੍ਰੇਮਾ ਭਗਤੀ ਜਦੋਂ ਅੰਦਰ ਪੈਦਾ ਨਹੀਂ ਹੁੰਦੀ ਨਾ ਉਪਜਾ ਨਹੀਂ ਹੁੰਦੀ, ਮੈਨੂੰ ਉਦਾਸੀ ਛਾ ਜਾਂਦੀ ਹੈ। ਇਸ ਕਰਕੇ ਮੇਰੇ ਅੰਦਰ ਪ੍ਰੇਮਾ ਭਗਤੀ ਦਾ ਧਾਰਨ ਕਰੋ ਮਹਾਰਾਜ, ਕਿਰਪਾ ਕਰਕੇ ਜਦੋਂ ਪ੍ਰੇਮਾ ਭਗਤੀ ਮੇਰੇ ਅੰਦਰ ਪੈਦਾ ਨਹੀਂ ਹੁੰਦੀ, ਉਪਜਦੀ ਨਹੀਂ, ਤਾਂ ਮੈਂ ਉਦਾਸ ਹੋ ਜਾਂਦਾ। ਮੈਨੂੰ ਤੇਰਾ ਪ੍ਰੇਮ ਹੈ, ਪ੍ਰੇਮ ਦੀ ਬਾਣੀ ਉਚਾਰਨ ਕੀਤੀ ਹੈ। ਸੋ ਗੁਰਮੁਖ ਪਿਆਰੇ ਕੁਛ ਮਿੰਟ ਉੱਤੇ ਲੱਗ ਗਿਆ, ਮੈਂ ਸੰਗਤ ਤੋਂ ਪਰ ਪ੍ਰਬੰਧਕ ਤੋਂ ਮਾਫ਼ੀ ਚਾਹੁੰਦੇ ਹਾਂ ਕਿ ਕਿਉਂਕਿ ਮਹਾਰਾਜ ਪੂਰੀ ਕਰਦੀ ਹੈ ਗੌਲੀ ਦਾਗ, ਔਰ ਇਹਦੀ ਸੰਪੂਰਨਤਾ ਹੋ ਗਈ ਹੈ ਗੌਲੀ ਦਾਗ ਦੀ। ਕੱਲ ਨੂੰ ਆਸਾ ਰਾਗ ਦੀ ਕਥਾ ਸ਼ੁਰੂ ਹੋਵੇਗੀ। ਸੋ ਸਤਿਗੁਰੂ ਨੇ ਕਿਰਪਾ ਕਰਕੇ ਆਪਣੀ ਇਹ ਬਾਣੀ ਇਹ ਰਾਗ ਪੂਰਾ ਕਰਵਾਇਆ ਹੈ, ਔਰ ਬਾਣੀ ਪੜ੍ਹਦੇ ਹਾਂ, ਕਥਾ ਕਰਦੇ ਹਾਂ, ਬੇਹਦ ਪ੍ਰਕਾਰ ਦੀਆਂ ਪੁੱਲਾਂ ਹੋ ਜਾਂਦੀਆਂ ਹਨ। ਗੁਰੂ ਬਖਸ਼ਣਹਾਰ ਹੈ, ਸੰਗਤ ਬਖਸ਼ਣਹਾਰ ਹੈ, ਔਰ ਸਾਰੀਆਂ ਸੰਗਤਾਂ ਗੁਰੂ ਕੇ ਚਰਨਾਂ ਚ ਆਏ ਹੋ। ਸਾਨੂੰ ਵੀ ਗੁਰੂ ਕਿਰਪਾ ਕਰੇ, ਅਸੀਂ ਪ੍ਰੇਮਾ ਭਗਤੀ ਮਿਲ ਜਾਏ, ਸਾਡਾ ਪਾਗ ਤਰ੍ਹਾਂ ਹੋ ਜਾਏ। ਇਹਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।